लिखिया पाया पूरब ਉਤਸ਼ਾਹ ਨਾਲ ਆਓ ਸਾਰੇ ਹੀ ਰਲ ਕੇ ਸੰਪੂਰਨ ਫਤਿਹ ਦਾ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰੂ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕਰਕੇ ਆਪ ਜੀ ਦੀ ਰਹਿਮਤ ਭਰੀ ਪਕੜ ਨਾਲ, ਖਿੱਚ ਨਾਲ ਅਸਾਂ ਸਾਰਿਆਂ ਨੂੰ ਆਪ ਦੀ ਚਰਨ ਸ਼ਰਨ ਅਤੇ ਰੱਬਾਨੀ ਹਜ਼ੂਰੀ ਦਾ ਨਿਆਜ਼ ਬਖਸ਼ਿਆ ਹੈ, ਮਾਣ ਬਖਸ਼ਿਆ ਹੈ। ਗੋਦ ਅੰਦਰ ਬਿਠਾ ਕੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਉਸ ਮਾਤ ਪਿਤਾ ਗੁਰੂ ਨੇ ਅਸਾਂ ਅਣਜਾਣੇ ਬਾਲਕਾਂ ਨੂੰ ਸ਼ਬਦ ਦੀਆਂ ਅਸੀਸਾਂ ਦਿੱਤੀਆਂ ਨੇ, ਅਗਵਾਈਆਂ ਦਿੱਤੀਆਂ ਨੇ, ਰਾਹਬਰੀਆਂ ਬਖਸ਼ੀਆਂ ਨੇ ਅਤੇ ਸਦਾ ਸਦਾ ਸੁੱਖ ਦੇਣ ਵਾਲੀ ਪਵਿੱਤਰ ਬਾਣੀ ਦਾ ਸਾਨੂੰ ਭੋਜਨ ਦਿੱਤਾ ਹੈ, ਪ੍ਰਸ਼ਾਦ ਦਿੱਤਾ ਹੈ। ਪਹਿਲਾ ਸ਼ਬਦ ਆਪ ਜੀ ਦੇ ਸਾਹਮਣੇ ਵਕਤ ਦੇ ਕਰਾਗ ਜਿਸ ਨੂੰ ਗੁਨੀਨ ਕੇਦਾਰਾ ਆਖਦੇ ਨੇ ਜਾਂ ਕੇਦਾਰ, ਉਸ ਅੰਦਰ ਗਾਇਨ ਹੋਇਆ ਹੈ ਮਾਈ ਚਰਨ ਗੁਰ ਮੀਠੇ। ਚਰਨ ਦਾ ਭਾਵ ਹੁਣ ਸ਼ਬਦ ਹੈ, ਕਿਉਂਕਿ ਗੁਰੂ ਦੀ ਮੂਰਤ ਸ਼ਬਦ ਹੋਇਆ ਕਰਦਾ ਹੈ। ਪਰ ਇਹ ਗੱਲ ਸਮਝਣੀ ਮਹਾਨ ਔਖੀ ਅਤੇ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ। ਗੁਰੂ ਨੇ ਆਪਣਾ ਸਰੀਰ ਹੁੰਦਿਆਂ ਵੀ ਸ਼ਬਦ ਨੂੰ ਹੀ ਗੁਰੂ ਆਪ ਮੰਨਿਆ ਅਤੇ ਸ਼ਬਦ ਦੇ ਹੀ ਲੜ ਸੰਗਤਾਂ ਨੂੰ ਲਾਇਆ। ਤੋ ਇਹ ਗੱਲ ਜੇ ਇੱਕ ਜਨਮ ਵਿੱਚ ਅਸਾਂ ਸਮਝ ਜਾਈਏ ਕਿ ਸ਼ਬਦ ਗੁਰੂ ਹੁੰਦਾ ਹੈ ਤਾਂ ਵੀ ਬੜੀ ਬਾਤ ਹੈ। ਸ਼ਬਦ ਨਾਲ ਹੀ ਪਰਿਵਰਤਨ ਆਉਂਦਾ ਹੈ, ਤਬਦੀਲੀ ਆਉਂਦੀ ਹੈ। ਉਂਝ ਗੁਰੂ ਜਦੋਂ ਆਪ ਦੀ ਜੋਤੀ ਅੰਦਰ ਅਤੇ ਸਰੀਰ ਅੰਦਰ ਇਸ ਕੰਬੀਨੇਸ਼ਨ ਵਿੱਚ ਸੀ, ਉਦੋਂ ਉਹਨਾਂ ਦਾ ਸਰੀਰ ਵੀ ਉਪਕਾਰ ਕਰਦਾ ਸੀ ਅਤੇ ਸਰੀਰ ਰਾਹੀਂ ਸ਼ਬਦ ਵੀ ਉਪਕਾਰ ਕਰਦਾ ਸੀ। ਗੁਰੂ ਸੰਗਤਾਂ ਸਰੀਰ ਦੀ ਵੀ ਇੱਜ਼ਤ ਕਰਦੀਆਂ ਸਨ, ਸਨਮਾਨ ਕਰਦੀਆਂ ਸਨ, ਪਰ ਇਸ ਦੇ ਨਾਲ ਨਾਲ ਸ਼ਬਦ ਦਾ ਸਤਿਕਾਰ ਵੀ ਹੁੰਦਾ ਸੀ। ਕਦੀ ਕਦੀ ਗੁਰੂ ਮਹਾਰਾਜ ਜੀ ਦੇ ਆਪਣੇ ਪੁੱਤਰਾਂ ਨੇ ਉਹਨਾਂ ਦੇ ਸਰੀਰ ਦੀ ਤਾਂ ਸੇਵਾ ਕੀਤੀ ਪਰ ਉਹਨਾਂ ਦਾ ਸ਼ਬਦ ਨਹੀਂ ਮੰਨਿਆ, ਇਸ ਲਈ ਉਹ ਵਾਂਝੇ ਰਹਿ ਗਏ, ਜਿਸ ਪਦਵੀ 'ਤੇ ਪਹੁੰਚਣਾ ਸੀ ਨਾ ਪਹੁੰਚੇ। ਅਤੇ ਕਈ ਵਾਰੀ ਇਤਿਹਾਸ ਦੇ ਵਰਕਿਆਂ ਨੇ ਸਾਨੂੰ ਇਹ ਗੱਲ ਦੱਸੀ ਹੈ ਕਿ ਸਰੀਰ ਦੇ ਹੁੰਦਿਆਂ ਜਦੋਂ ਪੁੱਤਰਾਂ ਨੇ ਸ਼ਬਦ ਦਾ ਸਤਿਕਾਰ ਨਹੀਂ ਕੀਤਾ ਜਾਂ ਸਿੱਖੀ ਵਿੱਚੋਂ ਕਿਸੇ ਨੇ ਸ਼ਬਦ ਦਾ ਸਤਿਕਾਰ ਨਹੀਂ ਕੀਤਾ ਅਤੇ ਗੁਰੂ ਨੇ ਉਸਨੂੰ ਅਪਣਾਇਆ ਨਹੀਂ, ਤੋ ਸ਼ਬਦ ਹੀ ਇੱਕ ਐਸੀ ਚੀਜ਼ ਹੈ ਜੋ ਗੁਰੂ ਦੇ ਸਰੀਰ ਰਾਹੀਂ, ਰਸਨਾ ਰਾਹੀਂ, ਮੁਖੜੇ ਰਾਹੀਂ ਆ ਕੇ ਸਮਕਾਲੀ ਅਤੇ ਆਉਣ ਵਾਲੀਆਂ ਨਸਲਾਂ ਸਭ ਦਾ ਹੀ ਉਧਾਰ ਕਰਦਾ ਹੈ। ਜਿਸ ਨੇ ਗੁਰੂ ਦੇ ਸਰੀਰ ਹੁੰਦਿਆਂ ਸ਼ਬਦ ਦਾ ਸਤਿਕਾਰ ਨਹੀਂ ਕੀਤਾ ਜਾਂ ਸ਼ਬਦ ਦੀ ਬੇਅਦਬੀ ਕੀਤੀ, ਉਹਨੂੰ ਗੁਰੂ ਨੇ ਮੱਥੇ ਨਹੀਂ ਲਾਇਆ, ਭਾਵੇਂ ਆਪਣਾ ਪੁੱਤਰ ਹੀ ਸੀ। ਯਾਦ ਹੈ ਜਦੋਂ ਗੁਰੂ ਹਰਿਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਔਰੰਗਜ਼ੇਬ ਕੋਲ ਗਏ ਅਤੇ ਰਾਮ ਰਾਏ ਨੂੰ ਜਾਣ ਲੱਗਿਆਂ ਗੁਰੂ ਪਿਤਾ ਨੇ ਆਖਿਆ, ਵਕਤ ਦਾ ਬੜਾ ਹੀ ਜ਼ਾਲਮ ਬਾਦਸ਼ਾਹ, ਗੁਰਗੱਦੀ ਦਾ ਦੁਖੀ ਹੈ, ਪਰ ਹੁਣ ਹਾਲਾਤ ਐਸੇ ਹੋ ਗਏ ਨੇ, ਮੈਨੂੰ ਦਿੱਲੀ ਬੁਲਾ ਰਿਹਾ ਹੈ। ਬੇਟਾ, ਮੈਂ ਤਾਂ ਨਹੀਂ ਜਾ ਸਕਾਂਗਾ, ਸੰਗਤਾਂ ਦੀ ਸੇਵਾ ਦੇ ਪ੍ਰੋਗਰਾਮ ਉਲੀਕੇ ਹੋਏ ਨੇ, ਹਰ ਦੋ ਵਕਤ ਕਥਾ ਕੀਰਤਨ ਹੁੰਦਾ ਹੈ, ਅਤੇ ਮੇਰੀ ਜਗ੍ਹਾ ਤੂੰ ਜਾ। ਅਤੇ ਔਰੰਗਜ਼ੇਬ ਜੋ ਸਵਾਲ ਪੁੱਛੇ ਗੁਰੂ ਨਾਨਕ ਅਤੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ, ਗੁਰੂ ਦੇ ਆਸਰੇ ਪ੍ਰਵਾਸੇ ਨਾਲ ਉਹਨਾਂ ਦੇ ਜਵਾਬ ਦੇ, ਰਾਮ ਰਾਏ ਜੀ ਨੇ ਆਖਿਆ, ਪਿਤਾ ਜੀਓ, ਮੈਂ ਐਡਾ ਆਲਮ ਨਹੀਂ ਜਿੱਡਾ ਔਰੰਗਜ਼ੇਬ ਪੜ੍ਹਿਆ ਲਿਖਿਆ ਹੈ, ਮੈਂ ਐਡਾ ਚਿੰਤਕ ਨਹੀਂ ਜਿੱਦਾਂ ਵਕਤ ਦਾ ਬਾਦਸ਼ਾਹ ਮੁਹੀਉਦੀਨ ਚਿੰਤਕ ਹੈ, ਅਤੇ ਉਹਦੇ ਦਰਬਾਰ ਵਿੱਚ ਬੜੇ ਬੜੇ ਆਲਮ, ਫਾਜ਼ਲ, ਅਦੀਬ, ਮੁਨਸ਼ੀ ਰਹਿੰਦੇ ਨੇ, ਮੌਲਵੀ ਰਹਿੰਦੇ ਨੇ, ਹਾਫਿਜ਼ ਰਹਿੰਦੇ ਨੇ, ਕੁਰਾਨ ਦੇ ਹਾਫਿਜ਼ ਰਹਿੰਦੇ ਨੇ, ਮੈਂ ਐਡਾ ਵਿਚਾਰਵਾਨ ਨਹੀਂ ਹਾਂ, ਪਰ ਮਹਾਰਾਜ ਜੀ ਗੁਰੂ ਸਾਹਿਬ ਸੱਤਵੇਂ ਪਾਤਸ਼ਾਹ ਨੇ ਕਿਹਾ, ਰਾਮ ਰਾਏ, ਤੇਰਾ ਤਾਂ ਇੱਕ ਬਹਾਨਾ ਹੈ ਜਾਣ ਦਾ, ਕੰਮ ਸਾਰਾ ਗੁਰੂ ਨਾਨਕ ਦੇਵ ਦਾ ਆਪਣਾ ਹੈ, ਉਹਨਾਂ ਆਪ ਕਰਨਾ, ਕੰਮ ਸਾਰਾ ਪਰਮੇਸ਼ਰ ਦਾ ਹੈ, ਉਹਨੇ ਆਪ ਕਰਨਾ ਹੈ, ਅਤੇ ਤੇਰਾ ਬਹਾਨਾ ਹੋਵੇਗਾ, ਤੇਰੇ ਰਾਹੀਂ ਉਹਨੇ ਕਰਾਉਣਾ ਹੈ, ਤੈਨੂੰ ਵਡਿਆਈ ਮਿਲਣੀ ਹੈ। ਪਰ ਯਾਦ ਰੱਖੀ, ਵਡਿਆਈ ਮਿਲਣ ਲੱਗਿਆਂ ਸੰਭਲ ਕੇ ਰਹਿਣਾ ਹੋਵੇਗਾ, ਵਡਿਆਈ ਮਨੁੱਖ ਨੂੰ ਗਿਰਾ ਦਿੰਦੀ ਹੈ, ਉਖੇੜ ਮਾਰਦੀ ਹੈ, ਲਗਜ਼ਿਸ਼ ਆਉਂਦੀ ਹੈ, ਸਲਿਪ ਕਰਦਾ ਹੈ, ਤਿਲਕਣਬਾਜ਼ੀ ਹੈ। ਇੱਕ ਦਫ਼ਾ ਆਪਣੀ ਸਵਾਨੀ ਉਮਰੀ ਅੰਦਰ, ਜੀਵਨ ਕਥਾ ਅੰਦਰ, ਮਹਾਤਮਾ ਗਾਂਧੀ ਜੀ ਕਹਿੰਦੇ ਨੇ, ਹੇ ਪਰਮਾਤਮਾ, ਹੁਣ ਤੂੰ ਮੇਰਾ ਉਚੇਚਾ ਖਿਆਲ ਰੱਖੀ। ਦੇਖੋ, ਜਿਸ ਵੇਲੇ ਬੱਚਾ ਖੁਸ਼ਕੀ 'ਤੇ ਖੇਡਦਾ ਹੈ ਤਾਂ ਮਾਂ ਦੇਖਦੀ ਤਾਂ ਰਹਿੰਦੀ ਹੈ, ਪਰ ਇਤਨੀ ਚਿੰਤਾ ਤਰ ਨਹੀਂ ਹੁੰਦੀ। ਪਰ ਜਿਸ ਵੇਲੇ ਉਹ ਤਿਲਕਣਬਾਜ਼ੀ ਦੇ ਕਿਸੇ ਥਾਂ ਵਿੱਚ ਖੇਲੇ ਜਿੱਥੇ ਸਲਿਪ ਕਰਨ ਦਾ ਡਰ ਹੈ, ਡਿੱਗਣ ਦਾ ਅੰਦੇਸ਼ਾ ਹੈ, ਅਤੇ ਮਾਤਾ ਯਤਨ ਕਰਦੀ ਹੈ ਕਿ ਉਹਦੀ ਸੈਰ ਆਪਣੀ ਉਂਗਲੀ ਲਾ ਕੇ ਹੀ ਕਰਾ ਦੇਵੇ ਕਿਉਂਕਿ ਡਿੱਗਣ ਦਾ ਡਰ ਹੈ। ਮਹਾਤਮਾ ਗਾਂਧੀ ਨੇ ਕਿਹਾ, ਹੇ ਪਰਮੇਸ਼ੁਰ, ਜਦ ਤੱਕ ਮੇਰੀ ਨਿੰਦਾ ਹੁੰਦੀ ਸੀ, ਮੁਜ਼ੰਮਤ ਹੁੰਦੀ ਸੀ, ਵਿਰੋਧਤਾ ਹੁੰਦੀ ਸੀ, ਉਦੋਂ ਤੱਕ ਸੀ ਤਾਂ ਤੇਰੀ ਨਿਗਾਹਬਾਨੀ, ਪਰ ਮੈਂ ਬਚਿਆ ਹਾਂ। ਹੁਣ ਮੇਰੀ ਉਸਤਤ ਹੁੰਦੀ ਹੈ, ਵਡਿਆਈ ਹੁੰਦੀ ਹੈ, ਤਾਰੀਫ ਹੁੰਦੀ ਹੈ, ਹਮਦ ਅਤੇ ਸਨਾਹ ਹੁੰਦੀ ਹੈ। ਇਸ ਲਈ ਹੁਣ ਤੂੰ ਮੇਰਾ ਉਚੇਚਾ ਖਿਆਲ ਰੱਖ, ਉਸਤਤ ਵਿੱਚ ਕਾਇਮ ਰਹਿਣਾ ਬੜਾ ਹੀ ਔਖਾ ਹੈ। ਤਾਂ ਹੀ ਮਹਾਰਾਜ ਨੇ ਕਿਹਾ, ਉਸਤਤ ਨਿੰਦਾ ਦਊ ਤਿਆਗੈ ਖੋਜੈ ਪਦ ਨਿਰਵਾਣ ਗੁਰੂ ਤੇਗ ਬਹਾਦਰ। ਪਰ ਨਾਲ ਹੀ ਕਹਿੰਦੇ ਨੇ, ਜਨ ਨਾਨਕੇ ਖੇਲ ਕਠਿਨ ਹੈ, ਬੜਾ ਔਖਾ ਕੰਮ ਹੈ। ਉਸਤਤ ਤੋਂ ਬਚਣਾ, ਨਿੰਦਾ ਤੋਂ ਬਚਣ ਨਾਲੋਂ ਵੀ ਵਾਲਾ ਔਖਾ। ਜਨ ਨਾਨਕੇ ਖੇਲ ਕਠਿਨ ਹੈ, ਅਤੇ ਕਿਨਹੀ ਗੁਰਮੁਖ ਜਾਣਾ, ਤੋ ਕਿਨਹੂੰ ਗੁਰਮੁਖ ਜਾਣਾ। ਤੋ ਮਹਾਰਾਜ ਸੱਤਵੇਂ ਪਾਤਸ਼ਾਹ ਨੇ ਆਖਿਆ, ਰਾਮ ਰਾਏ, ਕਾਰਜ ਅਕਾਲ ਪੁਰਖ ਦਾ ਹੈ। ਕੁਝ ਵਿਰੋਧੀਆਂ ਅਤੇ ਦੋਖੀਆਂ ਨੇ ਗੁਰੂ ਘਰ ਦੀ ਨਿੰਦਾ ਕਰਕੇ ਤਪਾ ਦਿੱਤਾ ਹੈ ਮੁਤਸਬ ਅਤੇ ਜਨੂਨੀ ਬਾਦਸ਼ਾਹ ਨੂੰ, ਤੂੰ ਜਾ ਸਤ ਸੰਗਤ ਜੀ। ਪਰ ਨਾਲ ਹੀ ਫਿਰ ਤਾਕੀਦ ਕੀਤੀ ਕਿ ਤੁਸਾਂ ਸੰਭਲ ਕੇ ਰਹਿਣਾ ਹੋਵੇਗਾ। ਔਰੰਗਜ਼ੇਬ ਦੇ ਦਰਬਾਰ ਵਿੱਚ ਬੜਾ ਹੀ ਆਦਰ ਹੋਇਆ ਰਾਮ ਰਾਏ ਦਾ, ਇਤਿਹਾਸ ਕਹਿੰਦਾ ਹੈ। ਤੋ ਜਾਣ ਲੱਗਿਆਂ ਮਹਾਰਾਜ ਨੇ ਕਿਹਾ, ਰਿੱਧੀਆਂ ਸਿੱਧੀਆਂ, ਬਰਕਤਾਂ, ਸ਼ਫਕਤਾਂ, ਕਰਾਮਤਾਂ ਤੇਰੇ ਇਸ਼ਾਰੇ ਵਿੱਚ ਕੰਮ ਕਰਨਗੀਆਂ, ਕਿਉਂਕਿ ਤੂੰ ਗੁਰੂ ਦਾ ਕੰਮ ਕਰਨ ਚੱਲਿਆ। ਸੱਚਮੁੱਚ ਇਤਿਹਾਸ ਕਹਿੰਦਾ ਹੈ ਕਿ ਔਰੰਗਜ਼ੇਬ ਰਾਮ ਰਾਏ ਜੀ ਦਾ ਮੱਦਾ ਹੋ ਗਿਆ। ਸਾਰੇ ਹਿੰਦੂਆਂ ਦਾ ਔਰੰਗਜ਼ੇਬ ਵੈਰੀ, ਪਰ ਰਾਮ ਰਾਏ ਦਾ ਮੁਰੀਦ। ਇਹ ਕਿਉਂ? ਵੀ ਇਸ ਢੰਗ ਨਾਲ ਹੀ ਮੈਨੂੰ ਗੁਰੂ ਦੇ ਘਰ ਦੇ ਹਾਲਾਤ ਮਿਲਦੇ ਰਹਿਣ, ਮੈਂ ਰਾਮ ਰਾਏ ਨੂੰ ਆਪਣੇ ਹੱਥ ਵਿੱਚ ਰੱਖਾਂ। ਇੱਕ ਸਿਆਸਤ ਸੀ ਅਤੇ ਬੜਾ ਆਦਰ ਦਿੱਤਾ। ਜਿਸ ਵੇਲੇ ਰਾਮ ਰਾਏ ਨੂੰ ਬੜਾ ਹੀ ਮਾਣ ਆਦਰ ਮਿਲਿਆ ਅਤੇ ਗੁਰੂ ਦਾ ਬਚਨ ਦੂਰ ਰਹਿ ਗਿਆ ਦਿਮਾਗ 'ਚੋਂ, ਆਦਰ ਸਤਿਕਾਰ ਪ੍ਰਾਪਤ ਹੋਣ ਲੱਗ ਪਿਆ। ਐਨ ਜਦੋਂ ਰਾਮ ਰਾਏ ਔਰੰਗਜ਼ੇਬ ਵੱਲ ਨੂੰ ਉਲਾਰ ਹੋ ਗਏ, ਤਾਂ ਇੱਕ ਦਿਨ ਕਿਸੇ ਹੁਸ਼ਿਆਰ ਮੌਲਵੀ ਨੇ ਔਰੰਗਜ਼ੇਬ ਦੇ ਕੰਨੀ ਇੱਕ ਗੱਲ ਪਾਈ। ਵੱਡੇ ਬੰਦੇ ਕੰਨਾਂ ਦੇ ਕੱਚੇ ਹੁੰਦੇ ਨੇ, ਹੋਰ ਭਾਵਾਂ ਕਿਸੇ ਅੰਗ ਦੇ ਪੱਕੇ ਹੋਣ, ਕੰਨਾਂ ਦੇ ਕੱਚੇ ਹੁੰਦੇ ਨੇ, ਅਤੇ ਉਹਨਾਂ ਨੂੰ ਬੜਾ ਹੀ ਚੰਗਾ ਲੱਗਦਾ ਹੈ ਜੇ ਕੋਈ ਚੁਗਲਖੋਰ ਉਹਨਾਂ ਨੂੰ ਲਿਆ ਕੇ ਗੱਲਾਂ ਦੱਸੇ। ਇਉਂ ਕੰਨਾਂ ਦੇ ਕੱਚੇ ਔਰੰਗਜ਼ੇਬ ਨੂੰ ਇੱਕ ਗੱਲ ਆਖੀ, ਭਈ ਰਾਮ ਰਾਏ ਨੂੰ ਇਹ ਪੁੱਛੋ ਅਤੇ ਇਹ ਕਿਉਂ ਲਿਖਿਆ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਕੱਕੇ ਨਾਲ ਲਫਜ਼ ਘੁਮਿਆਰ ਦਾ ਹੀ ਹੈ, ਮਤਲਬ ਉਹੀਓ ਹੈ, ਪਰ ਇੱਥੇ ਲਿਖਿਆ ਘੁਮਿਆਰ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਜਿਸ ਵੇਲੇ ਮੌਲਵੀਆਂ ਦੀ ਸਭਾ ਅੰਦਰ, ਫਾਜ਼ਲਾਂ ਦੇ ਇਕੱਠ ਅੰਦਰ ਔਰੰਗਜ਼ੇਬ ਨੇ ਅਣਹੋਣਾ ਸਵਾਲ ਕਰ ਦਿੱਤਾ, ਤਾਂ ਰਾਮ ਰਾਏ ਨੇ ਆਖਿਆ ਕਿ ਜੇ ਮੈਂ ਹੁਣ ਇਹਦੀ ਖੁਸ਼ੀ ਨਾ ਹਾਸਲ ਕੀਤੀ ਤਾਂ ਉਹ ਸਾਰਾ ਮਾਣ, ਪ੍ਰਤਿਸ਼ਠਾ, ਇੱਜ਼ਤ, ਤਾਜ਼ੀਮ ਸਾਰੀ ਜ਼ਾਇਆ ਹੋ ਜਾਏਗੀ ਅਤੇ ਮੇਰਾ ਵਿਰੋਧੀ ਹੋ ਜਾਏਗਾ, ਪਤਾ ਨਹੀਂ ਕਿੱਦਾਂ ਨੁਕਸਾਨ ਪਹੁੰਚਾਵੇ। ਬਸ ਝੱਟ ਬਾਦਸ਼ਾਹ ਦਾ ਖਿਆਲ ਲੈ ਕੇ ਕਿ ਉਹਨੇ ਕਿਹਾ, ਰਾਮ ਰਾਏ ਜੀ, ਇਹ ਕਿਉਂ ਲਿਖ ਦਿੱਤਾ ਗੁਰੂ ਨਾਨਕ ਪੀਰ ਨੇ ਮਿੱਟੀ ਮੁਸਲਮਾਨ ਕੀ? ਉਹਨੇ ਕਿਹਾ, ਜੀ ਕੁਛ ਉਹਨਾਂ ਨੂੰ ਖਿਆਲ ਨਹੀਂ ਰਿਹਾ, ਇਹ ਭੁੱਲ ਕੇ ਲਿਖਿਆ ਗਿਆ। ਦਰਅਸਲ ਤਾਂ ਗੱਲ ਹੈ ਮਿੱਟੀ ਬੇਈਮਾਨ ਕੀ। ਦਿੱਲੀ ਦੀ ਸੰਗਤ ਨੂੰ ਪਤਾ ਲੱਗਾ, ਔਰੰਗਜ਼ੇਬ ਤਾਂ ਖੁਸ਼ੀ ਹੋ ਗਿਆ, ਉਹ ਤਾਂ ਪ੍ਰਸੰਨ ਹੋ ਗਿਆ, ਉਹਨੇ ਹੀਰੇ ਜੜ ਅਤੇ ਲਾਲ ਜੜ ਅਤੇ ਇੱਕ ਕੰਗਣਾ ਦਾ ਜੋੜਾ ਵੀ ਦਿੱਤਾ। ਕੰਗਣ ਵੱਡ ਮੁੱਲੇ ਸਨ, ਇੱਕ ਦਿੱਤਾ ਇੱਕ ਨਾ ਦਿੱਤਾ। ਜਦੋਂ ਇੱਕ ਕੰਗਣ ਰਾਮ ਰਾਏ ਕੋਲ ਆਇਆ ਅਤੇ ਰਾਮ ਰਾਏ ਦੀ ਤਬੀਅਤ ਕਰੇ ਅਤੇ ਇਹ ਜੋੜਾ ਹੋਵੇ ਤਾਂ ਠੀਕ ਹੈ, ਉਹਨੇ ਦਿੱਤਾ ਹੀ ਦਿੱਤਾ ਵੀ ਇੱਕ ਹਿੱਸੇ ਲਈ ਸੀ ਅਤੇ ਜ਼ਰਾ ਹੋਰ ਲੱਭ ਕੇ ਮੰਗਤ ਵਿਰਤੀ ਵਿੱਚ ਆ ਕੇ ਰਾਮ ਰਾਏ ਦੂਜਾ ਕੰਗਣ ਵੀ ਚਾਹੁੰਦੇ ਸਨ ਅਤੇ ਔਰੰਗਜ਼ੇਬ ਦੀ ਖੁਸ਼ੀ ਹਾਸਲ ਕਰਨ ਲਈ ਉਹਨਾਂ ਕਿਹਾ ਵੀ ਜੇ ਮੈਂ ਇੱਦਾਂ ਹੀ ਕਹਿ ਦਿੱਤਾ ਤਾਂ ਗੁਰੂ ਨਾਨਕ ਦੇਵ ਨੇ ਠੀਕ ਲਿਖਿਆ ਹੈ ਤਾਂ ਸ਼ਾਇਦ ਦੂਜਾ ਕੰਗਣ ਮਿਲੇ ਹੀ ਨਾ। ਉਹਦੀ ਖੁਸ਼ੀ ਹਾਸਲ ਕਰਨ ਲਈ ਅਤੇ ਦੋਹੀਂ ਹੱਥੀਂ ਕੰਗਣ ਪਾ ਕੇ ਆਪਣੀ ਸੋਭਾ ਵਧਾਉਣ ਲਈ ਆਖਿਆ ਗੁਰੂ ਨਾਨਕ ਦੇਵ 'ਚੋਂ ਇਹ ਗਲਤ ਲਿਖ ਹੋ ਗਿਆ ਹੈ, ਦਰਅਸਲ ਤਾਂ ਚਾਹੀਦਾ ਹੈ ਮਿੱਟੀ ਬੇਈਮਾਨ ਕੀ। ਔਰੰਗਜ਼ੇਬ ਪ੍ਰਸੰਨ ਹੋਇਆ, ਬੜੇ ਆਦਰ ਮਾਣ ਦਿੱਤੇ। तो राम राय जी का ख्याल से कि मेरी वापसी उत्ते मेरे पिता जी मेरा बड़ा ही आदर करन गए ते मैं उन्हों का बड़ा लायक फायक पुत्र हाँ। पर दिल्ली तो यह खबर आ गई गुरु पिता ने कीरतपुर साहब के थोड़े साहबजादे ने गुरबाणी के शब्द को उलटाया बदलिया। बस गुरु महाराज जी ने राह में ही संदेश कर दिता कि तुसा कीरतपुर साहब नहीं आना मेरे मत्थे नहीं लगना। बड़े हैरान होए साहबजादा जी ते उन्हें पूछा की करा फिर आखन लगे बस मेरे मत्थे नहीं लगना तुसी जो मर्जी करो। इतिहास कहता है कि पिता गुरु ने सारी उम्र पुत्र नु मत्थे नहीं लाया सारी उम्र उन्हें दीदार नहीं दिते। एक अखर गुरु नानक देव जी दे शब्द दे उल्टाउन तो नतीजा की निकलिया कि दरअसल गुरु भी शब्द दे सत्कार करते सन ते सिखी नु भी शब्द दे सत्कार से लाते सन। इहदा नितनेम करो शब्द का सत्कार है। इस शब्द संग्रह दे दीदार करके सजदा करिए शब्द का सत्कार है। इहदा कीर्तन करिए जा सुनिए शब्द की विचार करिए कथा होवे सब शब्द का सत्कार है। पर फिर अबब औल अपने मन अंदर महाराज जी का पवित्र मंत्र बख्शिया होया गुर मंत्र की आराधना करो इस शब्द का पूर्ण सत्कार है। कई लोग शब्द दसण वाले का सत्कार बहुत करते हैं शब्द का सत्कार करते हैं तो संतान सानू ये मंत्र दिता हुआ है। इहदा ये अर्थ है कि पानी नाल प्यास नहीं बुझाउंदे वो घड़े नू चट के जां घड़े नू जफ्फी पा के प्यास बुझाउंदे। पानी आउंदा तां घड़े दे राही है पर घड़े दा आदर भी तो पानी नाल ही है। सुके घड़े कोल दी प्यासा लंघ जांदा है कौन उत्थे बात पुछदा है। दरअसल घड़ा भावें सोने का होवे चाहे चांदी का होवे पित्तल का होवे या मिट्टी का होवे उहदा आदर उहदी संभाल तां ही है जो उहदे विच पानी है ते प्यासियां दी प्यास बुझाउंदा है। इदां घड़े की संभाल तो जरूरी है पर प्यास सोने के घड़े में चट्टो जफ्फी पा के सौ जाओ तो प्यास नहीं बुझेगी प्यास पानी नाल बुझेगी। ऐन इस तरह असं घड़िया की पूजा बहुत करते हैं तो पानी वाल ध्यान घट देंदे हाँ। इसलिए पानी पिलाने वाले घड़े में भी चाहिए कि मेरा सत्कार शब्द नाल है। देखो शब्द पढ़ के पता लगता है कोई गुरसिख दे कोल जांदा है जिथे शब्द है ना जो दिसे गुरसिखड़ा तिस निम निम लागा पाए जियो उहदा सत्कार एडा करा निम निम लागा पाए जी। पर गह गल की है आखां बिरथा जी की गुरसज्जन दे मिलाए जी। गल उहनूं इह कहनी है पैरी मत्था नहीं टेकी जाना गल उह तों इह पुछनी है बिरथा कह के कि गुरसज्जन दे मिलाए जी मैनूं पूरा गुरु मिला दे महाराज कृपा करो मैनूं मिला दे। ते फिर अगे तुकां भी आउंदियां इउं भी कहना तरला लैके मैं हों आया दूरों चल के मैं तकी तो सरना दूरों चल के दा मुराद ये नहीं पे इंडिया तो आया हाँ या इधर मैं कनेडा तो आया हाँ। जन्मा जन्मांतरा जी भरमदा आया हाँ कई जन्म पैकीत पतंगा कई जन्म गजमीन कुरंगा कई जन्म पंखी सरप होयो कई जन्म हैबर परिख जोयो मिल जगदीश मिलन की वरिया किरण काले दे संजरिया। महाराज मैं बड़िया जूना चो आया हों आया दूरों चल के मैं तकी तो सरनाए जियो मैं आशा रखी चित विच मेरा हथो दुख गवाए जियो। सारा शब्द पढ़ के देखो ते फिर गुरसिख ने राह दसना है इस शब्द के अगे उन्हें गह दसना है भाई पूरे गुरु का मिलाप तो ताई होवेगा त्यागे मन की मतड़ी विसारे दूजा पाओ जियो। गुरु के चरणी भी लगीए शब्द भी लईए सिक्ख्या भी लईए तो मन की मत भी नाल 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 तोरी जाइए इदा नहीं गल बने त्यागे मन की मतड़ी विसारे दूजा भाओ जियो। इं पावे गुरदर सारड़ा लगे न तत्ती वाओ जियो। सारी शिक्षा दे के गुरसिख ने फिर की करना है उन्हें भी बचना है जिथे इन्हें बचना है पूछण वाले ने उथे उन्हें दसण वाले ने भी बचना है। अंत विच जाके जो दसिया गल विच पल्ला पा के दसण वाले ने उस्ताद ने मुर्शिदे कामल ने या उहदे गुर भाई ने या मोनीटर ने गल विच पल्ला पा के कहना हों आपा बोल ना जानता मैं कहा सब हुक्म आए जी। मेरी गल नहीं है ये गुरु की गल है हों कहा हों आपा बोल ना जानता इतने आके असी भुलते हाँ सिक्ख्या लैण वाला भी तो सिक्ख्या देण वाला भी हों आपा बोलना। गुरु नानक देव महाराज सिक्ख्या दे के कहिंदे ने जैसी मैं आवे लालो मेरी गल नहीं है जैसी मैं आवे खसम की बाणी। यही पॉइंट है एक ये मोड़ है एक टर्निंग पॉइंट है एक या स्लिपरी पॉइंट है जिथों मनुख उखड़ता है सिक्ख्या लैण वाला भी ਅਤੇ ਸਿੱਖਿਆ ਦੇਣ ਵਾਲਾ ਦੋਨੋਂ ਹੀ ਉਖੜ ਜਾਂਦੇ ਨੇ। ਉਹ ਸਮਝਦਾ ਕਿ ਮੈਂ ਗੁਰੂ ਬਣ ਗਿਆ ਹਾਂ, ਭਲਾ ਕਿਸੇ ਡਾਕਟਰ ਦਾ ਧਿਆਨ ਰੱਖੋ, ਉਹਦੀ ਦਵਾਈ ਅਤੇ ਨਾਲ ਪਰਹੇਜ਼ ਨਾ ਕਰੋ ਅਤੇ ਡਾਕਟਰ ਦਾ ਤਸੱਵਰ ਕੀਤੇ ਉਹ ਧਿਆਨ ਧਰਿਓ, ਕੋਈ ਅਰੋਗ ਹੋ ਜਾਏਗਾ? ਬੱਚੇ ਪੜ੍ਹਦੇ ਨੇ, ਤੁਸੀਂ ਅਸੀਂ ਸਾਰੇ ਥੋੜ੍ਹਾ ਬਹੁਤ ਪੜ੍ਹਦੇ ਰਹੇ ਹਾਂ। ਸਬਕ ਦਿੱਤਾ ਪ੍ਰੋਫੈਸਰ ਨੇ, ਪ੍ਰਿੰਸੀਪਲ ਨੇ ਜਾਂ ਉਸਤਾਦ ਨੇ, ਅਤੇ ਸਬਕ ਤਾਂ ਘੱਟ ਪਕਾਈਏ ਜਾਂ ਉਹਦੀ ਵੱਲ ਘੱਟ ਧਿਆਨ ਦੇਈਏ, ਅਤੇ ਉਹਦੀ ਫੋਟੋ ਨੂੰ ਧੂਪ ਵੀ ਦਈਏ ਅਤੇ ਸੋਨੇ ਦੇ ਫਰੇਮ ਵਿੱਚ ਵੀ ਮੜ ਕੇ ਰੱਖੀਏ, ਅਤੇ ਹਰ ਵੇਲੇ ਰੱਖੀਏ ਵੀ ਕੋਈ ਡਿਪਲੋਮਾ ਲੈ ਲਏਗਾ, ਸਕੋਲਰਸ਼ਿਪ ਲੈ ਲਏਗਾ, ਡਿਵੀਜ਼ਨ ਆ ਜਾਏਗਾ ਕਿਸੇ ਦਾ, ਉਹ ਫਿਰ ਲੜਦਾ ਫਿਰੇ ਯੂਨੀਵਰਸਿਟੀ ਨਾਲ ਅਤੇ ਮੈਂ ਤਾਂ ਪ੍ਰੋਫੈਸਰ ਦਾ ਧਿਆਨ ਹੀ ਧਰਦਾ ਰਿਹਾ। ਉਹ ਧਿਆਨ ਤਾਂ ਧਰਨਾ ਹੈ, ਗੱਲ ਤਾਂ ਸਬਕ ਪਕਾਇਓ ਬਣਨੀ ਹੈ। ਇੱਥੋਂ ਹੀ ਅਸੀਂ ਸਾਰੇ ਉਖੜਦੇ ਹਾਂ, ਇੱਥੋਂ ਸਿੱਖੀ ਨੇ ਸੰਭਲਣਾ ਹੈ, ਤੋ ਇਹੀ ਅਸੀਂ ਇੱਥੇ ਆ ਕੇ ਗੱਲ ਪਕਾਉਣੀ ਹੈ। ਹੁਣ ਆਪਾਂ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮ ਆਏਗੀ, ਤੋ ਤੁਸਾਂ ਧੰਨ ਹੋ ਜੋ ਸ਼ਬਦ ਦੇ ਸਤਿਕਾਰ ਵਿੱਚ ਰੋਜ਼ ਜੁੜਦੇ ਹੋ। ਇਹ ਇੱਦਾਂ ਦਾ ਇਸ਼ਕ ਹੈ ਜਿਵੇਂ ਮੱਛੀ ਪਾਣੀ ਵਿੱਚ ਹੋਵੇ ਤਾਂ ਫਿਰ ਪਿਆਸੀ ਹੋਵੇ, ਗੁਰਸਿੱਖ ਰੋਜ਼ ਸੰਗਤ ਵਿੱਚ ਹੈ ਅਤੇ ਫਿਰ ਪਿਆਸਾ ਹੈ ਸੰਗਤ ਦਾ, ਮੱਛੀ ਰੋਜ਼ ਪਾਣੀ ਵਿੱਚ ਹੈ ਅਤੇ ਫਿਰ ਵੀ ਉਹਦੇ ਅੰਦਰ ਡਾਂਝਾ ਹੈ ਪਾਣੀ ਦੀ। ਦਾਸ ਨੇ ਕਹਿੰਦਾ, ਕਬੀਰ ਸਾਹਿਬ ਜੀ ਕਹਿੰਦੇ ਨੇ ਕਿ
ਮਾਧੋ ਜਲ ਕੀ ਪਿਆਸ ਨਾ ਜਾਏ,
ਮਾਧੋ ਮਾਧੋ ਦੋ ਲਫ਼ਜ਼ਾਂ ਦਾ ਜੋੜ ਹੈ, ਮਾ ਜਮਾ ਧੋ ਇਕੁਅਲ ਟੂ ਮਾਧੋ। ਹੇ ਮਾਇਆ ਦੇ ਆਸਰੇ, ਇਹ ਸਾਰੀ ਰਚਨਾ ਦਾ ਆਸਰਾ ਕੌਣ ਹੈ? ਪਰਮੇਸ਼ਰ। ਹੇ ਮਾਧੋ, ਹੇ ਪਰਮੇਸ਼ਰ, ਮੈਨੂੰ ਪਾਣੀ ਦੀ ਥਿਆ ਨੀ ਮੇਰੀ ਬੁੱਝਦੀ,
ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਦਕਾਏ, ਜਲ ਮੈਂ ਅਗਨ ਉੱਠੀ ਅਦਕਾਏ।
ਮਾਧੋ ਜਲ ਕੀ ਪਿਆਸ ਨਾ ਜਾਏ, ਮੱਛੀ ਪਾਣੀ ਵਿੱਚ ਹੈ ਤੇ ਫਿਰ ਕਹਿੰਦੀ ਮੈਂ ਪਿਆਸੀ ਹਾਂ, ਇਹ ਇਸ਼ਕ ਦੀ ਵਿਰਦੀ ਹੈ, ਮੁਹੱਬਤ ਦੀ ਤੀਬਰਤਾ ਹੈ। ਤੋ ਇਹਨੂੰ ਗੁਰਬਾਣੀ 'ਚ ਆਖਿਆ ਹੈ, ਸੰਗਤ ਵਿੱਚ ਆਉਂਦਿਆਂ ਆਉਂਦਿਆਂ ਸ਼ਬਦ ਦਾ ਵਰਤਾਰਾ ਲੈਂਦਿਆਂ ਅਤੇ ਦਿੰਦਿਆਂ ਦਿੰਦਿਆਂ, ਸੰਗਤ ਦੀ ਸੇਵਾ ਕਰਦਿਆਂ ਕਰਦਿਆਂ, ਇਹ ਸਭ ਗੁਰੂ ਦੀ ਸੇਵਾ ਹੈ। ਹੋਰ ਚਾਹੋ ਉਪਜੇ, ਹੋਰ ਨਿਮ ਲੱਗੇ, ਹੋਰ ਗਿੜਤਾ ਹੋਵੇ, ਹੋਰ ਪਿਆਰ ਉੱਠੇ, ਚਾਹੋ ਹਨੇਰਾ, ਚਾਹੋ ਤਾਂ ਹੈ ਪਰ ਇਹ ਰੋਜ਼ ਰੋਜ਼ ਹਨੇਰਾ ਹੋਵੇ, ਚਾਹੋ ਹਨੇਰਾ, ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ। ਤੋ ਇਸ ਪਿਆਰ ਵਿੱਚ ਤੁਸੀਂ ਆਉਂਦੇ ਹੋ, ਮੱਛੀ ਡੂੰਘੇ ਪਾਣੀ 'ਚ ਹੋਇਆ ਹੋਰ ਡੂੰਘਾ ਮੰਗਦੀ, ਹੋਰ ਡੂੰਘਾ ਮੰਗਦੀ, ਅਤੇ ਜਿੱਧਰੋਂ ਪਾਣੀ ਆਉਂਦਾ ਉੱਧਰ ਨੂੰ ਜਾਂਦੀ, ਅਤੇ ਮੈਂ ਉੱਥੇ ਹੀ ਪਹੁੰਚ ਜਾਵਾਂ ਜਿੱਥੇ ਇਹਦਾ ਕੇਂਦਰ ਹੈ, ਖਜ਼ਾਨਾ ਹੈ, ਗੰਜੀਨਾ ਹੈ, ਸੋਰਸ ਹੈ, ਮੰਬਾ ਹੈ ਅਤੇ ਪੁਆਇੰਟ ਹੈ, ਇਹਡਾ ਚਾਹੋ ਹੈ। ਤੋ ਗੁਰਸਿੱਖ ਨੂੰ ਸਦਾ ਇਹ ਚਾਹੋ ਰਹਿਣਾ ਚਾਹੀਦਾ ਹੈ ਕਿ ਮੈਂ ਰੋਜ਼ ਰੋਜ਼ ਸੰਗਤ ਦੇ ਡੂੰਘੇ ਪਿਆਰ ਵਿੱਚ ਲਿਵਲੀਨ ਰਹਾਂ, ਸ਼ਬਦ ਦੇ ਡੂੰਘਾਈ ਵਿੱਚ ਜਾਂਦਾ ਹੋਵਾਂ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ, ਅਧਕਾਏ ਮੈਨੂੰ ਬਹੁਤੇ ਪਾਣੀ ਵਿੱਚ ਰਹਿ ਕੇ ਹੋਰ ਪਿਆਸ ਲੱਗੇ, ਸੰਗਤ ਵਿੱਚ ਰਹਿ ਕੇ ਹੋਰ ਸੰਗਤ ਮਾਨਣ ਦਾ ਚਾਅ ਹੋਵੇ। ਇਸ ਲਈ ਦਾਸ ਆਪ ਨੂੰ ਧੰਨਤਾ ਹਾਜ਼ਰ ਕਰਦਾ ਹੈ, ਮੁਬਾਰਕਬਾਦ ਦਿੰਦਾ ਹੈ, ਅਤੇ ਇਸ ਮੁਬਾਰਕ ਨੂੰ ਤੁਸੀਂ ਖੁਸ਼ਾਮਦ ਨਾ ਸਮਝਿਓ, ਖੁਸ਼ਾਮਦ ਸੁਣਨ ਵਾਲੇ ਲਈ ਵੀ ਮਾੜੀ ਤਾਂ ਕਰਨ ਵਾਲੇ ਲਈ ਵੀ ਮਾੜੀ ਹੁੰਦੀ ਹੈ। ਦਾਸ ਤੁਹਾਨੂੰ ਮੁਬਾਰਕਬਾਦ ਦਿੰਦਾ ਹੈ ਅਤੇ ਨਾਲ ਅਰਦਾਸ ਵੀ ਕਰਦਾ ਹੈ ਸ਼ਬਦ ਗੁਰੂ ਕੋਲ ਕਿ ਨਿਤ ਨਿਤੇ ਚਾਓ ਵਧੇ ਅਤੇ ਨਿਭੇ ਇਸ ਜ਼ਿੰਦਗੀ ਅੰਦਰ। ਕਈ ਵਾਰੀ ਥੋੜ੍ਹੇ ਦਿਨ ਚਾਓ ਹੁੰਦਾ ਹੈ ਫਿਰ ਹਟ ਜਾਂਦਾ, ਮੈਂ ਆਪਣਾ ਦੱਸਦਾ, ਕਦੀ ਨਿਤਨੇਮ ਨੂੰ ਚਿੱਤ ਕਰਦਾ, ਕਦੀ ਹਟ ਜਾਣਾ, ਫਿਰ ਲੱਗ ਪੈਣਾ। ਇਹਨੂੰ ਗ੍ਰੰਥਾਂ 'ਚ ਗਧਾ ਵੈਰਾਗ ਲਿਖਿਆ, ਪਰ ਮੁਬਾਰਕ ਨੇ ਉਹ ਜਿਹਨਾਂ ਦਾ ਇਹ ਮੁਸਲਸਲ ਹੋਵੇ, ਮਤਵਾਤਰ ਹੋਵੇ, ਲਗਾਤਾਰੀ ਹੋਵੇ ਅਤੇ ਹਨੇਰਾ ਚਾਹ ਹੋਵੇ, ਮਾਧੋ ਜਲ ਕੀ ਪਿਆਸ ਨਾ ਜਾਏ। ਆਓ ਅੱਜ ਸ਼ਬਦ ਜੋ ਪ੍ਰਾਪਤ ਹੋ ਰਿਹਾ ਹੈ ਦੂਸਰਾ, ਉਹ ਇਸ ਤਰ੍ਹਾਂ ਹੈ,
ਮੈਂ ਆਏ ਕੇ ਕਿਆ ਤੁਧ ਕਰੇ।
جگہ پہنچو جی، پنجاب دی سرزمین اندر شری ترن تارن صاحب دے نیڑے، خڈور صاحب دے بالکل نزدیک، بیاسا ندی دے کنارے، بیاسیاں دیاں آساں پورن کرن والے صاحب گرو امرداس مہاراج دا سجیا دربار ہے۔ بغیر تمیز مذہب ملت کسے وتکرے دے، امیر غریب دے، نیڑے دور دے، سب نوں پرشاد ملدا ہے، تن دی رکھیا لئی وی تے شبد دا پرشاد ملدا ہے، من دی رکھیا لئی وی۔ ایوں جیوں تے باہروں تندرستیاں پردان کر رہے نے، سو ورے دے نیڑے پہنچے ہوئے تن گرو امرداس مہاراج، جو جوان نے سرت کر کے گرمکھ بوڑھے کدے نہ ہیں، گرمکھ بوڑھے کدے نہ ہیں، کیڑے گرمکھ اگے وہ تعریف ہے، جن انتر سرت گیا جڑے اندروں جاگے ہوئے نے، وہ کدے نہیں بوڑھے ہوندے۔ تاہی تے 72 ورے دی عمر اندر چار چار میل تو منا موہی پہاڑی پانی دی گاگل ٹھوندا ہے امرداس سچا پاتشاہ، تے دسدے نے کہ جیون دی اچھی اوستھا بڑھاپے وچ جا کے بھی پراپت ہو سکتی ہے، پاویں بھگتاں نے یہ گل آکھی ہے کہ کالی جنی نہ راویا تولی راوے کوئے، پھر کی کرنا ہے، پھر کتھے سنبھالیا جاتا ہے وقت، کالی جنی نہ راویا تولی راوے کوئے، کر سائیں سو پرہڑی رنگ نویلا ہوئے، پرہڑی میں نے پریتی، اس لیے جوانی وچ ہی سائیں نال پیار پالا، عادت تاں پکی ادیں ہوندی ہے، شروع تو ہی ہو جائے تاں۔ پر گرو مہاراج کہندے نے گرمت آشاوادی آشا جنک دھرم ہے، جے بل فرض بڑھاپا بھی آ گیا ہے تاں گرو امرداس دا جیون ساڈے سامنے ایک رانمائی ہے، تے نال ہی اے وی تک ہے کہ فریدا کالی تولی صاحب سدا ہے، تو تاں دل ڈھا دتا بڑھاپے جان والیاں جرجرے بیڑے والیاں دا، اے ہن وی وقت سنبھالیا، آل از ویل دیٹ اینڈز ویل، انت پلا سو پلا، جے اجے وی سرت اپنے کیندر نال جڑ جائے تے تاں وی ٹھیک ہے، فریدا کالی تولی صاحب سدا ہے، جے کوئی چت کرے تو گرو امرداس مہاراج اندروں جوان نے پیار دیاں کانگاں جوبن وچ ہن، تو شری گرو امرداس دی حضوری اندر بیاسا تو ارلے پاسے سلطان پور دا ایک ساہوکار آیا ہے، جے بڑا ہی امیر ہے، مایا تاری ہے، صاحب زر ہے، صاحب جائیداد ہے، کچھ سجنا دے نال رل کے آیا، بھرپور دیوان اندر کیرتن سنیا، پرشاد پہلا چھکیا، کیرتن پھر سنیا، اے دا کتے اے ارتھ نہ لا لیو تے روز کیرتن تو پہلا اسی بھی لنگر چھک کے آیا کریے، تے گل ایکو ہی ہے، تے تن ہن بیبیاں جڑیاں وقت سر آ کے تیار کر دیا نے، تے اسی تا شکن لئی بہ جانا اتھوں دوڑ کے، تے پھر چاہنا ہے کہ پہلا تھال ساڈے اگے ہی آوے۔ مبارک نے وہ ہاتھ جڑے روز سیوا وچ مقدس ہوندے نے، پوتر ہوندے نے، میں اگے بھی کہا تے ہن بھی کہنا، خوش آمد نہیں کرتا، ودھائی دیندا ہاں کہ جد تک تندرستی ہے، جد تک شریر چلتا ہے، ہر انگ دے نال ہی توشہ کٹھا کرنا چاہیے، ہر انگ دے نال ہی اگے واسطے کچھ نہ کچھ، آگے کو کچھ تلہا باندھو، کیا پرواسا تن کا، تے شریر دا بھی کی پرواسا، اتنا کہ لاگے ٹھن کا، تے جب تک تندرستی ہے، جوانی ہے، تن ہے، پدارتھ ہے، سرت قائم ہے، یہ توشہ بننا چاہیے، ایتھے بھی سکھ ہے تے اگے بھی یہ سہیلا کرتا ہے جیو آتما نو۔ تو خیر عرض کیتا ہے کہ جدوں یہ ایک ساہوکار مہیشا مہاراج کے چرنوں میں آیا، ایک دو دن آیا، ہور کھچ پی گئی، تے ایک دن نیڑے ہویا، مہاراج نے کیا کس ارتھ آیا ہے، میں تاں چھتی چھتی دہرایا کہ کوئی سجن نمے آئے ہون گے، کس ارتھ آیا ہے بھائی، توں انہیں چرنا چ سر دھر کے آکھیا، مہاراج یہ میرے کو تن پدارتھ بھی بڑا ہے، ترایا بھی سوستھ ہے، سوستھ میں نے تندرست صحت یابی ہے، کایا بھی سوستھ ہے، تن بھی من مرضی کا ہے، میرے پتا تے انہاں دے پتا تو جڑیا ہویا ہے، میں تاں کھیچل کوئی ہوئی نہیں ہے، پر میرے من وچ شانتی نہیں ہے، ٹکا نہیں ہے، سہج نہیں ہے، آنند نہیں ہے، سب کچھ ہوندیاں ہویاں بے چین ہاں، تے پھر میں سوچدا ہاں تے ایسا کیوں ہے، تے گرسکھاں دے نال رل کے تھوڑے چرنوں وچ آیا ہاں، تے روز آن نال مینوں پتہ لگا ہے کہ ਕਿ ਇਸ ਦੁਨੀਆਂ ਵਿੱਚ ਕਿਵੇਂ ਰਹਿਣਾ ਹੈ ਇਹ ਤਾਂ ਤੁਹਾਤੋਂ ਹੀ ਪਤਾ ਲੱਗ ਸਕਦਾ ਹੈ। ਇਸ ਦੁਨੀਆਂ 'ਚ ਰਹਿੰਦਿਆਂ ਹੋਇਆਂ ਪਰਲੋਕ ਕਿਵੇਂ ਸਵਾਰਨਾ ਹੈ ਇਹ ਤਾਂ ਆਪਦੇ ਦਰ ਤੋਂ ਹੀ ਪਤਾ ਲੱਗ ਸਕਦਾ। ਮੈਨੂੰ ਭਵਸਾਗਰ ਤੋਂ ਉਤਾਰੋ, ਮੈਨੂੰ ਭਵਸਾਗਰ ਤੋਂ ਉਤਾਰੋ। ਮਹਾਰਾਜ ਚੁੱਪ ਕਰ ਜਾਂਦੇ ਨੇ ਅਤੇ ਜਿਸ ਵੇਲੇ ਉਹਨੇ ਇੱਦਾਂ ਆਖਿਆ ਅਤੇ ਸੱਚੇ ਪਾਤਸ਼ਾਹ ਨੇ ਬਰਕਤਾਂ ਦੇ ਮਾਲਕ ਨੇ ਪਰ ਬਰਕਤਾਂ ਦੀ ਦੁਕਾਨ ਨਹੀਂ ਲਾਈ ਹੋਈ ਪਈ ਲੋਕਾਂ ਨੂੰ ਡਰਾਉਣ ਜਿਵੇਂ ਸਾਰੇ ਦੇਸ਼ਾਂ ਕੋਲ ਅਤੇ ਵੱਡੇ ਵੱਡੇ ਦੇਸ਼ਾਂ ਕੋਲ ਐਟਮ ਸ਼ਕਤੀ ਹੈ। ਪਰ ਭਾਰਤ ਕਹਿੰਦਾ ਅਸੀਂ ਇਹਨੂੰ ਕੋਈ ਦੁਸ਼ਮਣੀ ਭਾਵ ਨਾਲ ਨਹੀਂ ਵਰਤਾਂਗੇ, ਉਸਾਰੀ ਲਈ ਵਰਤਾਂਗੇ ਕਿ ਮਨੁੱਖ ਦੀ ਸੇਵਾ ਵਿੱਚ ਕਿਵੇਂ ਆ ਸਕਦੀ ਹੈ। ਅਤੇ ਕਈ ਦੇਸ਼ ਸਾਇੰਸ ਦੀਆਂ ਕਾਢਾਂ ਨੂੰ ਲੋਕਾਂ ਨੂੰ ਡਰਾਉਣ ਲਈ ਵਰਤਦੇ ਨੇ, ਇੱਧਰ ਲੜਾਈ ਸ਼ੁਰੂ ਕਰ ਦਿਓ ਉੱਧਰ ਸ਼ੁਰੂ ਕਰ ਦਿਓ। ਜੇ ਦੋ ਗੁਆਂਢੀ ਦੇਸ਼ ਪਿਆਰ ਨਾਲ ਰਹਿੰਦੇ ਨੇ ਅਤੇ ਉਹ ਆਪਣੇ ਬੰਦੇ ਵਿੱਚ ਭੇਜਦੇ ਨੇ, ਤਾਰ ਪੀਡੂ ਕਰਦੇ ਨੇ, ਤਾਂ ਉਹ ਸਾਇੰਸ ਦੀ ਸ਼ਕਤੀ ਨੂੰ ਐਟਮ ਸ਼ਕਤੀ ਨੂੰ ਇਉਂ ਵਰਤਦੇ ਨੇ। ਪਰ ਕਈ ਇਸ ਸ਼ਕਤੀ ਨੂੰ ਉਸਾਰੀ ਲਈ ਵਰਤਦੇ ਨੇ, ਤਾਮੀਰ ਲਈ ਵਰਤਦੇ ਨੇ। ਤਾਂ ਇਸੇ ਤਰ੍ਹਾਂ ਰਿੱਧੀ ਸਿੱਧੀ ਇੱਕ ਤਾਕਤ ਹੈ, ਕਈ ਤਾਂ ਲੋਕਾਂ ਨੂੰ ਆਪਣੇ ਚੇਲੇ ਬਣਾਉਣ ਲਈ ਵਰਤਦੇ ਨੇ, ਡਰਾਉਣ ਲਈ ਵਰਤਦੇ ਨੇ, ਸਰਾਪ ਦੇਣ ਲਈ ਵਰਤਦੇ ਨੇ ਕਿ ਲੋਕ ਸਾਨੂੰ ਵਾਲਾ ਪੂਜਣ ਜਿਵੇਂ ਗੁਰੂ ਨਾਨਕ ਦੇ ਵੇਲੇ ਸਿੱਧ ਕਰਦੇ ਸਨ। ਅਤੇ ਬੜੇ ਬੜੇ ਰਾਜੇ ਮਹਾਰਾਜਿਆਂ ਦੇ ਮੁੰਡਿਆਂ ਨੂੰ ਕੰਨ ਪਾ ਕੇ ਯੋਗੀ ਬਣਾ ਲੈਂਦੇ ਸੀ, ਪਰਥਰੀ ਹਰੀ, ਗੌਤਮ ਬੁੱਧ, ਇਸੇ ਤਰ੍ਹਾਂ ਹੋਰ ਕਈ ਨੇ, ਉਹ ਇਉਂ ਵਰਤਦੇ ਸਨ। ਪਰ ਗੁਰੂ ਨਾਨਕ ਦੇਵ ਇਸ ਤਾਕਤ ਨੂੰ ਦੁਨੀਆਂ 'ਚ ਸੁਖਾਵਾਂ ਵਾਤਾਵਰਨ ਅਤੇ ਪਿਆਰ ਵਧਾਉਣ ਲਈ ਵਰਤਦੇ ਨੇ। ਤਿਵੇਂ ਗੁਰੂ ਅਮਰਦਾਸ ਮਹਾਰਾਜ ਕੋਲ ਬੜੀਆਂ ਬਰਕਤਾਂ ਨੇ। ਇਉਂ ਬੈਠਿਆਂ ਬੈਠਿਆਂ ਜਿਸ ਵੇਲੇ ਮਹੇਸ਼ੇ ਨੇ ਕਿਹਾ ਮਹਾਰਾਜ ਮੈਨੂੰ ਭਵਸਾਗਰ ਤੋਂ ਉਤਾਰੋ, ਮਿਹਰ ਕਰੋ, ਕੋਈ ਰਾਹ ਦੱਸੋ, ਅਤੇ ਮਹਾਰਾਜ ਇਉਂ ਸਿਰ ਹਿਲਾਉਣ ਲੱਗ ਪਏ ਅਤੇ ਨੇਤਰ ਖੋਲ੍ਹ ਕੇ ਆਖਣ ਲੱਗੇ ਮਹੇਸ਼ੇ ਤੂੰ ਸੰਗਤ ਵਿੱਚ ਨਾ ਆਇਆ ਕਰ, ਤੂੰ ਸਾਡੇ ਕੋਲ ਨਾ ਹੀ ਆਇਆ ਕਰ। ਇਹ ਤਾਂ ਕੰਬ ਗਿਆ, ਲੜਦਾ ਖਾ ਗਿਆ, ਕੋਲ ਬੈਠੇ ਜਿਹੜੇ ਨੂੰ ਲੈ ਕੇ ਆਏ ਸੀ ਪ੍ਰੇਰਨਾ ਦੇ ਕੇ, ਜਿਵੇਂ ਤੁਸੀਂ ਕਦੀ ਕਦੀ ਕਿਸੇ ਨੂੰ ਲਿਆਉਂਦੇ ਹੋ, ਮੈਨੂੰ ਵੀ ਪਤਾ ਇੰਨਿਆਂ ਦਿਨਾਂ ਤੋਂ ਬਾਅਦ। ਉਹ ਵੀ ਬੜੇ ਹੈਰਾਨ ਹੋਏ, ਅਸੀਂ ਤਾਂ ਬੜੀ ਵਡਿਆਈ ਕਰਕੇ ਲਿਆਏ ਸਾਂ ਇਸ ਨੂੰ, ਪਿਆਓ ਇੱਧਰ, ਅਤੇ ਇਹ ਕੀ ਕਹਿ ਦਿੱਤਾ ਦਿਲਾਂ ਦੇ ਮਹਿਰਮ ਗੁਰੂ ਨੇ। ਫਿਰ ਜੋ ਸਿਦਕ ਦੀ ਦੁਨੀਆਂ 'ਚ ਵੱਸਦੇ ਨੇ ਉਹਨਾਂ ਕਿਹਾ ਇਹਦੇ ਵਿੱਚ ਵੀ ਕੋਈ ਭਲਾ ਹੋਵੇਗਾ। ਹੋਛੀ ਮਤ ਵਾਲਾ ਬੰਦਾ, ਸੀਮਤ ਬੁੱਧੀ ਵਾਲਾ ਬੰਦਾ, ਅਲਪਮਤੀਆ ਇਨਸਾਨ ਸਮਝਦਾ ਨਹੀਂ, ਇਹਦੇ ਵਿੱਚ ਵੀ ਕੋਈ ਭਲਾ ਹੋਵੇਗਾ। ਗੁਰੂ ਨੇ ਐਡੀ ਵੱਡੀ ਗੱਲ ਆਖੀ ਹੈ ਜਿਹੜੀ ਨਾ ਨਾਨਕ ਨੰਕਾਰੀ ਸੱਚੇ ਪਾਤਸ਼ਾਹ ਨੇ ਆਖੀ, ਨਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਖੀ, ਅਤੇ ਗੁਰੂ ਮਹਾਰਾਜ ਜੀ ਨੇ ਵੀ ਪਹਿਲਾਂ ਨਹੀਂ ਆਖੀ, ਪਰ ਮਹੇਸ਼ੇ ਨੂੰ ਆਖੀ ਹੈ। ਮਹਾਰਾਜ ਨੇ ਕਿਹਾ ਤੂੰ ਨਾ ਆਇਆ ਕਰ ਭਾਈ ਮਹੇਸ਼ੇ, ਸਾਹੂਕਾਰ ਤੂੰ ਨਾ ਆਇਆ ਕਰ। ਕਹਿੰਦੇ ਨੇ ਅਗਲੇ ਦਿਨ ਫਿਰ ਆ ਗਿਆ ਸੰਗਤ ਵਿੱਚ, ਗੁਰੂ ਜੀ ਖਾਮੋਸ਼। ਅਤੇ ਅਗਲੇ ਦਿਨ ਫਿਰ ਆ ਗਿਆ, ਵਿਆਸਾ ਲੰਘ ਕੇ ਸੁਲਤਾਨਪੁਰੋਂ ਫਿਰ ਆ ਗਿਆ। ਹੁਣ ਨਾ ਬੋਲੇ ਮਹਾਰਾਜ, ਪਰ ਤੀਏ ਚੌਥੇ ਦਿਨ ਫਿਰ ਮਹਾਰਾਜ ਜੀ ਨੇ ਉਚੇਚਾ ਆਖਿਆ, ਤੁਹਾਨੂੰ ਇੱਕ ਦਿਨ ਆਖਿਆ ਸੀ ਸੰਗਤ ਵਿੱਚ ਨਾ ਆਇਆ ਕਰੋ, ਪਰ ਤੁਸੀਂ ਫਿਰ ਆਉਂਦੇ ਹੋ। ਮਹੇਸ਼ਾ ਜੀ ਤੁਸੀਂ ਸੰਗਤ ਵਿੱਚ ਨਾ ਆਇਆ ਕਰੋ। ਹੁਣ ਤਾਂ ਇਹ ਗੱਲ ਪੱਲਾ ਪਾ ਕੇ ਖਲੋ ਗਿਆ, ਸਵਾਦ ਆਇਆ ਸੀ ਨਾ, ਰਸ ਆਇਆ ਸੀ ਥੋੜ੍ਹਾ ਸੰਗਤ ਦਾ, ਸ਼ਬਦ ਕੀਰਤਨ ਦਾ। ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਪਰਮਾਰਥ ਦੀ ਥੋੜ੍ਹੀ ਲਗਨ ਅਤੇ ਸ਼ੌਕ ਇਹਨੂੰ ਸੀ ਹੀ। ਅਤੇ ਮਹਾਰਾਜ ਨੂੰ ਆਖਣ ਲੱਗਾ ਸੱਚੇ ਪਾਤਸ਼ਾਹ, ਹੋਵੇਗੀ ਤਾਂ ਦਾਸਰੇ ਦੀ ਗੁਸਤਾਖੀ, ਜ਼ਿਆਦਤੀ, ਬੇਅਦਬੀ, ਬੇਸਲੀਕਾ ਸ਼ਾਇਰੀ, ਪਰ ਮੈਨੂੰ ਦੱਸੋ ਫਰਮਾਓ ਸੱਚੇ ਪਾਤਸ਼ਾਹ, ਦਾਸਰਾ ਕਿਉਂ ਨਾ ਆਵੇ? ਮੈਨੂੰ ਤਾਂ ਠੰਡ ਪੈਂਦੀ ਹੈ, ਖੁਣਕੀਆਂ ਆਉਂਦੀਆਂ ਨੇ, ਤਸੱਲੀਆਂ ਆਉਂਦੀਆਂ ਨੇ ਜੋ ਸਾਰੀ ਜ਼ਿੰਦਗੀ 'ਚ ਨਹੀਂ ਆਈਆਂ, ਨਕੋ ਨਕ ਚੜੇ ਹੋਏ ਪਦਾਰਥਾਂ ਵਿੱਚ ਨਹੀਂ ਆਈਆਂ, ਫੁੱਲ ਇਕਵਿਪਡ ਭਰਪੂਰ ਜ਼ਿੰਦਗੀ ਵਿੱਚ ਨਹੀਂ ਆਈਆਂ, ਤੁਹਾਡੇ ਦਰ ਉੱਤੇ ਆਇਆ, ਮੈਨੂੰ ਸ਼ਾਂਤੀ ਆਈ ਹੈ, ਠੰਡ ਵਰਤੀ ਹੈ, ਲੇਕਿਨ ਤੁਸੀਂ ਮੈਨੂੰ ਉਦਣ ਵੀ ਵਰਜਿਆ ਸੀ। ਫਿਰ ਮੈਂ ਰੋਜ਼ ਆਉਂਦਾ ਰਿਹਾ ਅਤੇ ਮੈਂ ਮਹਿਸੂਸ ਕਰਦਾ ਰਿਹਾ, ਤੁਸੀਂ ਬੋਲ ਕੇ ਤਾਂ ਨਹੀਂ ਪਰ ਚੁੱਪ ਦੀ ਰਸਨਾ ਨਾਲ ਵੀ ਮੈਨੂੰ ਵਰਜਦੇ ਹੋ ਕਿ ਨਾ ਆਇਆ ਕਰਾਂ, ਮੇਰਾ ਅੰਦਰ ਸੁਣਦਾ ਸੀ, ਤੁਸੀਂ ਅੰਦਰੋਂ ਫਰਮਾਉਂਦੇ ਸੋ। ਦਿਲਾਂ ਦੇ ਮਹਿਰਮ ਪਿਤਾ, ਅੱਜ ਤੁਸੀਂ ਫਿਰ ਆਪਣੀ ਪਵਿੱਤਰ ਰਸਨਾ ਤੋਂ ਆਖਿਆ ਹੈ, ਮੈਂ ਐਡਾ ਪਾਪੀ ਹਾਂ, ਗੁਨਾਹਗਾਰ ਹਾਂ, ਮੰਦ ਭਾਗਾ ਹਾਂ, ਮੈਨੂੰ ਉਚੇਚਾ ਆਖਿਆ ਗਿਆ ਹੈ ਕਿ ਤੂੰ ਸੰਗਤ ਵਿੱਚ ਨਾ। ਮਹਾਰਾਜ ਨੇ ਹੁਣ ਬਚਨ ਅੱਗੇ ਵਧਾਇਆ, ਆਖਣ ਲੱਗੇ ਮਹੇਸ਼ੇ, ਕੁਛ ਗੁਰੂ ਦੀ ਬਖਸ਼ਿਸ਼ ਨਾਲ ਅਤੇ ਨੰਕਾਰ ਦੀ ਰਹਿਮਤ ਨਾਲ, ਗੁਰੂ ਕੀਆਂ ਸੰਗਤਾਂ ਦੀ ਅਸੀਸ ਨਾਲ ਮੈਨੂੰ ਪਤਾ ਲੱਗਦਾ ਹੈ ਕਿ ਥੋੜ੍ਹੇ ਸਮੇਂ ਤੱਕ ਇਹ ਜੋ ਧਨ ਪਦਾਰਥ ਤੇਰੇ ਕੋਲ ਹੈ ਮਾਇਆ ਛਾਇਆ ਹੀ ਹੁੰਦੀ ਹੈ। ਮਨੁੱਖ ਯਤਨ ਕਰਦਾ ਹੈ ਕਿ ਦਰਖਤ ਦੀ ਛਾਂ ਇੱਕ ਥਾਂ ਖਲੋਤੀ ਰਹੇ, ਮੈਂ ਧੁੱਪੇ ਨਾ ਹੋਵਾਂ, ਪਰ ਸਾਇਆ ਵੀ ਕਦੀ ਖਲੋਂਦਾ ਹੈ, ਮਾਇਆ ਵੀ ਕਦੀ ਖਲੋਂਦੀ ਹੈ। ਇਹ ਤੇ ਛਾਂ ਆਈ ਆਈ ਤੇ ਜਿੰਨਾ ਕੋਈ ਆਰਾਮ ਲੈ ਲੈ ਆਨੰਦ ਲੈ ਲੈ ਤਾਂ ਠੀਕ ਹੁੰਦਾ ਹੈ। ਇਹ ਨਦੀ ਦਾ ਪਾਣੀ ਹੈ, ਇਹ ਤੁਰਦੀ ਆਈ ਹੈ, ਤੁਰਦੀ ਰਹੇਗੀ। ਜੇ ਕੋਈ ਲਹਿਰਾਂ ਕੁਝ ਸਮੇਂ ਲਈ ਕਿਸੇ ਕੋਲ ਖਲੋ ਜਾਣ ਤੇ ਉਹਨੂੰ ਟਪਲਾ ਨਹੀਂ ਖਾਣਾ ਚਾਹੀਦਾ। ਹਮੇਸ਼ਾ ਮੈਂ ਤਾਂ ਆਖਿਆ ਹੈ ਕਿ ਧਨ ਦੌਲਤ ਤੇਰੇ ਕੋਲੋਂ ਜਾਣ ਵਾਲਾ ਹੈ। ਮਹਾਰਾਜ ਕੋਲ ਡਰਾਉਣ ਲਈ ਨਹੀਂ ਕਹਿ ਰਹੇ, ਕੁਛ ਇੱਥੇ ਹਕੀਕਤ ਬਿਆਨ ਕਰ ਰਹੇ ਨੇ। ਇਹ ਜੋ ਕੁਛ ਤੈਨੂੰ ਪ੍ਰਾਪਤ ਹੋਇਆ ਹੈ ਬਿਨਾਂ ਮਿਹਨਤ ਤੋਂ, ਅੰਗਰੇਜ਼ 'ਚ ਲਿਖਿਆ ਇਜ਼ੀ ਕੰਮ, ਇੱਦਾਂ ਹੀ ਚਲੇ ਜਾਂਦਾ ਹੈ ਸੌਖਾ ਜੀ। ਲਾਠੀਆਂ ਦੇ ਗਜ ਹੋ ਜਾਂਦੇ ਨੇ ਜਦੋਂ ਚੋਰ ਦੁਕਾਨਾਂ ਲੁੱਟ ਲੈਂਦੇ ਨੇ, ਅਤੇ ਗਜ ਨਾਲ ਨਹੀਂ ਨਾਪਦੇ ਥਾਨਾਂ ਨੂੰ, ਜਦੋਂ ਤਕਸੀਮ ਕਰਦੇ ਨੇ ਵੰਡ ਕੇ ਛੱਕਦੇ ਨਾ ਚੋਰ, ਅਤੇ ਲਾਠੀਆਂ ਨਾਲ ਨਾਪਦੇ ਨੇ ਲੁੱਟ ਨੂੰ। ਇਸੇ ਤਰ੍ਹਾਂ ਸਿਆਣੇ ਕਹਿੰਦੇ ਨੇ ਜਿਹੜੀ ਚੀਜ਼ ਸੌਖੀ ਮਿਲ ਜਾਏ ਉਹ ਸੌਖੀ ਚਲੀ ਜਾਂਦੀ। ਸਿੱਖੀ ਜਿਹਨੇ ਮਿਹਨਤ ਕਰਕੇ ਲਈ ਹੋਵੇ, ਸਿਮਰਨ ਕਰਕੇ ਲਈ ਹੋਵੇ, ਭਾਂਡੇ ਮਾਂਝ ਕੇ ਲਈ ਹੋਵੇ, ਉਹਦੇ ਕੋਲ ਚੋਖਾ ਚਿਰ ਖਲਾਉਂਦੀ ਹੈ, ਜਿਹਨੂੰ ਐਵੇਂ ਮਿਲ ਜਾਏ ਉਹ ਆਲੇ ਦੁਆਲੇ ਨੂੰ ਵੇਖ ਕੇ ਉੱਦਾਂ ਦਾ ਹੀ ਹੋ ਜਾਂਦਾ। ਸ਼ਰਾਬੀਆਂ 'ਚ ਬਹਿ ਜਾਏ ਸ਼ਰਾਬ ਵੀ ਪੀ ਲੈਣੀ, ਅੰਮ੍ਰਿਤਧਾਰੀਆਂ 'ਚ ਬਹਿ ਜਾਏ ਤਾਂ ਜਪਜੀ ਸਾਹਿਬ ਦੀਆਂ ਗੱਲਾਂ ਵੀ ਕਰ ਲੈਣੀਆਂ, ਐਸੀ ਗੱਲ ਨਹੀਂ। ਜਿਹਨੇ ਕੁਛ ਅੱਡੀਆਂ ਰਗੜ ਕੇ, ਭਾਂਡੇ ਮਾਂਜ ਕੇ, ਪੱਖੇ ਝੱਲ ਕੇ, ਸੇਵ ਕਮਾ ਕੇ, ਗੁਰੂ ਦੀ ਦਿੱਤੀ ਦਾਤ ਵਿੱਚੋਂ ਦਾਨ ਕਰਕੇ, ਸ਼ਬਦ ਅਤੇ ਸੰਗਤ ਦੀ ਸੇਵਾ ਕਰਕੇ ਲਈ ਹੋਵੇ, ਉਹਦੇ ਕੋਲ ਕੁਛ ਪੁਸ਼ਤਾਂ ਰਹਿ ਜਾਂਦੀ ਹੈ ਸਿੱਖੀ। ਇਸੇ ਤਰ੍ਹਾਂ ਇਹ ਧਨ ਪਦਾਰਥ ਵੀ ਜੇ ਮਿਹਨਤ ਨਾਲ ਲਿਆ ਹੋਵੇ ਤਾਂ ਮਨੁੱਖ ਸੰਕੋਚ ਨਾਲ ਹੀ ਖਰਚਦਾ ਹੈ ਅਤੇ ਚੰਗੇ ਬੰਨੇ ਖਰਚਦਾ ਹੈ। ਤੋ ਖੈਰ, ਮਹਾਰਾਜ ਨੇ ਕਹਿ ਦਿੱਤਾ ਮਹੇਸ਼ੇ ਨੂੰ ਅਤੇ ਸੱਚੀ ਕਹਿ ਦਿੱਤੀ, ਅੰਦਰਲੀ ਕਹਿ ਦਿੱਤੀ, ਮਹੇਸ਼ਿਆ ਹੈ ਤੇਰਾ ਸਭ ਕੁਛ ਰੁੜ ਜਾਣ ਵਾਲਾ ਹੈ, ਮੁੱਕ ਜਾਣ ਵਾਲਾ ਹੈ, ਹੁਣ ਤੇਰੇ ਕੋਲੋਂ ਹੋਰ ਕਿਸੇ ਪਾਸ ਜਾਣ ਵਾਲਾ ਹੈ। ਮਹੇਸ਼ੇ ਨੇ ਇਸ ਤੋਂ ਪਹਿਲਾਂ ਮਾਇਆ ਸੰਭਾਲੀ ਤਾਂ ਸੀ ਪਰ ਕਿਸੇ ਚੰਗੇ ਬੰਨੇ ਬੀਜ ਨਹੀਂ ਸੀ ਬੀਜਿਆ। ਕਿਸੇ ਇਨਸਾਨ ਕੋਲ ਬੀਜ ਬੜਾ ਤੰਦਰੁਸਤ ਹੋਵੇ, ਭਾਵੇਂ ਕੋਠੀ ਭਰੀ ਹੋਵੇ, ਜੇ ਅੱਗੇ ਨਹੀਂ ਬੀਜਦਾ ਤਾਂ ਹੋਰ ਵਾਧਾ ਕਿਵੇਂ ਹੋਵੇਗਾ? ਉਹਨੂੰ ਖਾਂਦਾ ਜਾਏਗਾ, ਸਮਾਪਤ ਕਰ ਰਹੇਗਾ। ਮੇਸ਼ੇ ਕੋਲ ਕੋਠੀ ਤਾਂ ਭਰੀ ਹੋ ਸੀ ਦਾਤ ਦੀ, ਪਰ ਇਹਨੇ ਚੰਗੇ ਬੰਨੇ ਬੀਜ ਨਹੀਂ ਬੀਜਿਆ, ਇਹਦਾ ਉਂਝ ਮੰਦੇ ਪਾਸੇ ਵੀ ਨਹੀਂ ਬੀਜਿਆ, ਗੁਆਇਆ ਵੀ ਨਹੀਂ, ਪਰ ਚੰਗੇ ਬੰਨੇ ਬੀਜ ਨਹੀਂ ਬੀਜਿਆ। ਤੋ ਮਹਾਰਾਜ ਨੇ ਕਿਹਾ, ਮਹੇਸ਼ੇ ਪਰਮੇਸ਼ਰ ਨੂੰ ਕੁਛ ਐਸਾ ਪਾਉਂਦਾ ਹੈ ਜਿਸ ਵੇਲੇ ਤੇਰੇ ਕੋਲੋਂ ਇਹ ਚਲਾ ਗਿਆ, ਦੌਲਤ ਘੱਟ ਗਈ, ਤੇਰੇ ਘਰ ਵਾਲੀ, ਤੇਰਾ ਪਰਿਵਾਰ ਤੈਨੂੰ ਰੋਕੇਗਾ, ਤੇਰੇ ਰਿਸ਼ਤੇਦਾਰ ਤੇਰੇ ਕੋਲ ਆਉਣਗੇ, ਤਾਂ ਸਾਡੇ ਨਾਲ ਜਿਹੜਾ ਤੂੰ ਸ਼ਬਦ ਦੇ ਰਾਹੀਂ ਪਿਆਰ ਗੰਢਦਾ ਹੈ, ਗੁਣਾਂ ਦੇ ਰਾਹੀਂ ਸਾਂਝ ਪਾਉਣਾ ਹੈ, ਸਾਂਝ ਟੁੱਟ ਜਾਏਗੀ, ਇਹ ਸਾਂਝ ਢਿੱਲੀ ਪੈ ਜਾਏਗੀ, ਇਹ ਸਾਂਝ ਪਿੱਛੇ ਤੋਂ ਪਿੱਛੇ ਹਟਦੀ ਜਾਏਗੀ। ਦੇਖ ਮਹੇਸ਼ੇ, ਤੇਰੇ ਰਿਸ਼ਤੇਦਾਰ ਤੈਨੂੰ ਵਰਜਣਗੇ, ਤੇਰੇ ਮਿੱਤਰ ਸੱਜਣ ਕਹਿਣਗੇ ਕਿਸ ਪੁੱਠੇ ਪਾਸੇ ਲੱਗ ਗਿਆ ਹੈ, ਗੁਰੂ ਦੇ ਕੋਲ ਜਾਂਦਿਆਂ ਵੇਖ ਅੱਜ ਕੀ ਅਤੇ ਕੱਲ੍ਹ ਕੀ ਹਾਲ ਹੋਇਆ ਹੈ, ਜਦ ਤੱਕ ਤੂੰ ਨਹੀਂ ਗਿਆ ਤਿਉਂ ਤੱਕ ਭੰਡਾਰੇ ਭਰਪੂਰ ਰਹੇ ਨੇ, ਤੂੰ ਚੰਗੇ ਬੰਨੇ ਜਿਹਾ ਹੈ ਆਪਣੇ ਖਿਆਲ ਅੰਦਰ, ਪਰ ਇਹ ਮੰਦਾ ਪਾਸਾ ਹੈ। ਓਏ ਮਹੇਸ਼ਿਆ, ਭਾਈ ਮਹੇਸ਼ੇ, ਸਾਹੂਕਾਰ, ਸਿੱਧਕ ਤੱਕ ਕਾਇਮ ਰਹਿਣਾ ਔਖਾ ਹੋ ਜਾਏਗਾ, ਸੋਹਣੀ ਗੱਲ ਹੈ ਤੂੰ ਹੁਣ ਸਾਡੇ ਨਾਲ ਗੁਣਾਂ ਦੀ ਸਾਂਝ ਨਾ ਪਾ। ਗੁਰਬਾਣੀ 'ਚ ਲਿਖਿਆ, ਸਰੀਰਾਂ ਦੀ ਸਾਂਝ ਨਹੀਂ ਕਦੀ ਨਿਭਦੀ। ਮਨੁੱਖ ਯਤਨ ਤਾਂ ਕਰਦਾ ਸਾਰਾ ਟੱਬਰ ਇਕੱਠਾ ਰਹੇ, ਪੁੱਤਰ ਧੀਆਂ ਨੋਹਾਂ ਸਭ ਅਸੀਂ ਇਕੱਠੇ ਰਹੀਏ, ਪਰ ਸਰੀਰਾਂ ਦੀ ਸਾਂਝ ਕਦੀ ਨਿਭੀ ਨਹੀਂ। ਜੇ ਇਉਂ ਇਹਦੇ ਤਾਣ ਲਾਇਆ, ਕੁਛ ਟੱਬਰ ਇਕੱਠਾ ਹੋ ਜਾਏ, ਫਿਰ ਕਦੀ ਕਦੀ ਦੂਜੇ ਹੁਕਮ ਵਰਤਦੇ ਨੇ ਜੋ ਅਟਲ ਨਿਯਮ ਨੇ, ਸੱਦੇ ਪੈਂਦੇ ਨੇ, ਫਿਰ ਵੀ ਸਰੀਰਾਂ ਦੀ ਸਾਂਝ ਨਹੀਂ ਨਿਭਦੀ। ਸਾਂਝ ਇੱਕ ਚੀਜ਼ ਦੀ ਨਿਭਦੀ ਹੈ, ਉਹ ਨੇੜੇ ਹੋਵੇ ਤਾਂ ਵੀ, ਅਤੇ ਜੇ ਹਜ਼ਾਰਾਂ ਮੀਲ ਸਾਗਰਾਂ ਤੋਂ ਦੂਰ ਹੋਵੇ ਤਾਂ ਵੀ, ਉਹ ਇਸ ਲੋਕ ਵਿੱਚ ਬਣੀ ਰਹੇ ਤਾਂ ਵੀ, ਜੇ ਉਹ ਬਣੀ ਰਹੇ ਤਾਂ ਪ੍ਰਲੋਕ ਤੋਂ ਵੀ ਨਿਭਦੀ ਹੈ। ਕਾਸ਼ ਕੇ ਬਣੀ ਹੋਵੇ, ਹਕੀਕਤਨ ਬਣੀ ਹੋਵੇ, ਉਹ ਕੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਰਾਹਬਰੀ ਬਖਸ਼ੀ ਹੈ ਕਿ ਸਾਂਝ ਕੀਚੈ ਗੁਣਾ ਕੇ, ਸਾਂਝ ਕੀਚੈ, ਸਰੀਰਾਂ ਦੀ ਸਾਂਝ ਨਹੀਂ ਨਿਭੇਗੀ ਤਾਂ ਤੇ ਸਾਂਝ ਕਾਹਦੀ ਜੋੜਨੀ ਹੈ? ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਬਸ ਗੁਣਾਂ ਦੀ ਸਾਂਝ ਨਿਭਦੀ ਹੈ। ਜੇ ਗੁਣਾਂ ਦੀ ਸਾਂਝ ਨਾ ਹੋਵੇ ਤਾਂ ਇੱਕ ਵਿਹੜੇ ਵਿੱਚ ਵੀ ਸਾਂਝਾਂ ਨਹੀਂ ਨਿਭਦੀਆਂ, ਕੰਧਾਂ ਪੈ ਜਾਂਦੀਆਂ ਨੇ, ਦੂਰੀਆਂ ਪੈ ਜਾਂਦੀਆਂ ਨੇ, ਹਜ਼ੂਰੀ ਦੂਰੀ 'ਚ ਬਦਲ ਜਾਂਦੀ। ਪਰ ਜੇ ਗੁਣਾਂ ਦੀ ਸਾਂਝ ਹੋਵੇ ਤਾਂ ਸਾਗਰਾਂ ਤੋਂ ਦੂਰ ਵੀ ਨੇੜੇ ਹੀ ਹੋਈਦਾ ਹੈ। ਤੋ ਖੈ, ਮਹੇਸ਼ਿਆ ਤੂੰ ਸਾਡੇ ਨਾਲ ਗੁਣਾਂ ਦੀ ਸਾਂਝ ਨਾ ਪਾ। ਤੋ ਮਹਾਰਾਜ ਦੇ ਚਰਨਾਂ ਵਿੱਚ ਨਿਮਰਤਾ ਨਾਲ ਚੁੱਕਿਆ, ਕਦਮ ਬੋਸੀ ਕਰਕੇ ਆਖਣ ਲੱਗਾ, ਸੱਚੇ ਪਾਤਸ਼ਾਹ, ਆਪ ਜੀ ਦੀ ਅੰਮ੍ਰਿਤ ਨਿਗਾਹਬਾਨੀ ਹੋਵੇ, ਸੰਗਤਾਂ ਦੀ ਮੇਰੇ 'ਤੇ ਅਸੀਸ ਹੋਵੇ, ਅਤੇ ਮੈਂ ਸੁੱਖ ਅਤੇ ਦੁੱਖ ਵਿੱਚ ਜੋ ਵੀ ਹਾਲਾਤ ਆਵਣਗੇ मैं थोड़े चरणों नाल जुड़िया रहांगा, थोड़ी मेहर होवे, परमेश्वर की मेहर होवे। तो महाराज के चरणों विच ने इस तरह नाल सांझ पाई, आउंदा रहा जांदा रहा। इतिहास कहिंदा है हौली हौली उही कुछ होया जो गुरु महाराज जी ने कहा सी कि कुछ समय तो बाद वरे तो बाद इहदे कोल खाण पीण नूं भी कुछ ना रहा, निर्धन हो गया। जो आया सी उस तरह तुर गया। बच्चे घरवाली मित्र सज्जन इहनूं बड़ा ही समझाउण कि हुण भी तूं बच जा, हुण भी हट जा। ते जिहड़े गुरु अमरदास जी दे ते गुरु नानक दे घर दे दोखी सन, जिवें दातू जी ने लत मारी सी, मसंद जोगी सन्यासी जो गुरु घर दे विरोधी सन, वह तां इहदे कोल उचेचा आउण ते तूं वेख लिया है, वेख लिया है हुण स्वाद संगत विच जाण दा, सेवा करन दा, भांडे मांजण दा, कीर्तन सुनण दा, ते महाराज दी सेवा दा, अजे भी बच जा। पर महेशे दियां लग गई गुरु के चरणों अंदर, इनू बड़ा ही उकाया लोगों ने, इनू बड़ा ही उकाया। पर ज्यों ज्यों ऐसे हालात आन, बिगड़ते हालात आन, नेरा पैंदा जाए, जिमें गर्दशे अयाम नेरा आता जाए तकदीर विच, त्यों त्यों गुरु अमरदास के चरणों नाल ते संगत नाल प्यार पावे। जिमें मेले विच बच्चा गया होवे ते नेरा पै जाए, भीड़ बड़ी होवे, जे कदी बाप की उंगली छुट जाए ना उहदे हत्थों, बड़ा बेचैन होंदा, भावें मित्र सज्जन नाल ही हो। पर जे भीड़ भी होवे, अनेरा भी होवे, तां ओ होर उंगली कुट कुट फड़दा है। जब तक पिता का हाथ फड़िया होया है तद तक वह परवाह ही करता है। इं ज्यों ज्यों गर्दशे अजाम आई, रेनी डेज आए, मुसीबत के दिन आए, निर्धनता आई, गुरबत आई, विफलती आई, परेशानी आई, बेकरारी आई, महेशे ने गुरु अमरदास ते संगत का आसरा लै ही रखिया। तो सत्संग जी, जिंदगी दियां खुशियां सारियां कई बारी धन नाल भी संबंधित होंदियां ने। एक उर्दू दान ने कहा है, वसल की लज्जत कितनी भी हो शीरी, लेकिन मलाप का स्वाद किन्ना भी चंगा होवे, वसल की लज्जत कितनी भी हो शीरी, लेकिन जीस्त ने तलखियां भर देती है दौलत की कमी। रुपया पैसा ना होवे तो पुत्रां दी परवरिश अपनी संभाल होर कारोबार हो नहीं सकते, तो जीवन तलख तलख हो जाता है। माया की भी बड़ी बरकत है, वसल की लज्जत कितनी भी हो शीरी, लेकिन जीस्त ने तलखियां भर देती है दौलत की कम। पर जदों मनुख चढ़दी कला विच जावे, हालात चंगे तो चंगे होंदे जाण, तां गुरु नाल प्यार वधदा जांदा है। देगां भी कराउंदा है, लंगर भी कराउंदा है, पाठ भी कराउंदा है, होर भी सेवा करदा है। पर जदों कदी ऐसे तनुके वजदे ने जिंदगी अंदर, तो फिर सिदक निभाउणा एक बहुत परले पार की गल है, तो उची कला की बात है। गुरु मेहर करे ऐसे हालात ना आउण, पर ये बड़ी कला की बात है। एक होर बड़ा तंदुरुस्त ते उर्दू लिखे है किसी ने, उस महापुरुष ने भी एक गल आखी है, हर साहिब जौहर को सुबक सर कर दे। गल समझ आ जाएगी, पर है जरा औखा जहा उर्दू है, शेर है। पे गरीबी एक ऐसी दुखदाई बात है, लानत है, पे ये कितना भी बंदा गुणी होवे, सिफतां दा मालक होवे, पर जे इहदे कोल धन ना होवे ते इहदी गल ही नहीं कोई सुनदा, कख वर्गा हौला हो जांदा है। भावें सारिआं नालों वाधू अकल होवे, आलम होवे, हर साहिब दे जौहर को सुबक सर करदे। सुबक सर कहिंदे ने कखों हौला। ये गरीबी की करदी है, हर साहिब दे जौहर को सुबक सर करदे, हालत को जबूं करके जबूं तर कर दे। मनुख की हालत नूं पतले तो पतला कर देंदी है। हर साहिब जौहर को सुबक सर कर दे, हालत को जबूं करके जबूं तर कर दे। अफलास के खेंचता है ईमां की तरफ। थोड़ी बहुत गरीबी होवे तो मनुख गुरु के चरणों वल या रब वल लगा रहिंदा है, जे थोड़ी बहुत होवे। अफलास के खिंचता है ईमां की तरफ, पर काफर मुसलसल कमबख्त मुसलसल हो तो काफर कर दे। पर ये गरीबी जे कमबख्त लगातार ही हो जाए तो मुनकर हो जाता है बंदा। पर ये देखो, ये मेहर, थोड़े दिन की संगत गुरमुखां की सोहबत, थोड़े दिन कीर्तन सुनने नाल, थोड़े दिन भांडे मांजन नाल, ये सिदक की तार नाल बज गया। तो इं कुछ समा लंघिया, एक दिन गुरु संगत विच बैठा, सच्चे पातशाह की फिर निगाह देते गई। महाराज ने आवाजा दे के आख्या, भाई महेशे उठ। गल विच पल्ला पा के चरणा विच आया, डूंगी नमस्कार कीती, ਤੇ ਸੱਚੇ ਪਾਤਸ਼ਾਹ ਨੇ ਇਹਦੀ ਕੰਢ ਤੇ ਹੱਥ ਰੱਖ ਕੇ ਆਖਿਆ, ਮਹੇਸ਼ ਗੁਰੂ ਦੀਆਂ ਬਖਸ਼ੀਆਂ ਹੋਈਆਂ ਨੇ, ਸੰਗਤ ਤੇਰੇ ਸਿਦਕ ਤੇ ਰੀਝੀ ਹੈ ਤੇ ਸੰਗਤਾਂ ਤੇਰੀ ਵੱਲ ਧਿਆਨ ਰੱਖਿਆ ਹੈ, ਸੰਗਤਾਂ ਨੇ ਤੂੰ ਸੰਗਤ ਵੱਲ ਆਉਂਦਾ ਰਿਹਾ ਹੈ, ਕੀਰਤਨ ਨਾਲ ਪਿਆਰ ਬਣਿਆ ਹੈ, ਤੇਰੇ ਪਿਆਰ ਨੂੰ ਫਲ ਲੱਗਣ ਲੱਗਾ ਹੈ, ਤੇਰੇ ਪਿਆਰ ਨੂੰ ਫਲ ਲੱਗੇਗਾ, ਇਹ ਉਸੇ ਟਿਕਾ ਵਿੱਚ ਹੈ। ਮਹਾਰਾਜ ਨੇ ਕਿਹਾ, ਗੁਰੂ ਨੇ ਆਪ ਖੇਡ ਵਰਤਾਈ ਹੈ, ਤੈਨੂੰ ਹੋਮੈ ਦੀ ਮਾਰ ਤੋਂ ਬਚਾਇਆ ਹੈ, ਇੱਕ ਹਨੇਰੀ ਆਉਣ ਵਾਲੀ ਸੀ, ਦੌਲਤ ਵਿੱਚ ਰਹਿੰਦਿਆਂ ਤੂੰ ਮਨੁੱਖਤਾ ਤੋਂ ਗਿਰ ਜਾਣ ਵਾਲਾ ਸੈਂ, ਤੇ ਪਰਮੇਸ਼ਰ ਨੇ ਸੰਗਤ ਵਿੱਚ ਆਉਣ ਕਰਕੇ ਤੈਨੂੰ ਉਹ ਤੋਂ ਬਚਾਇਆ ਹੈ, ਹਨੇਰੀ ਲੰਘ ਜਾਈ ਹੈ, ਉਹ ਸਮਾਂ ਟਲ ਗਿਆ ਹੈ, ਹੁਣ ਫਿਰ ਉਹ ਲਹਿਰ ਬਹਿਰ ਹੋ ਜਾਏਗੀ, ਅੱਗੇ ਤੂੰ ਦੁਨਿਆਵੀ ਧਨ ਵਿੱਚ ਮਾਲਾ ਮਾਲ ਸੈਂ, ਹੁਣ ਇੰਨੇ ਚਿਰ ਵਿੱਚ ਤੂੰ ਰੱਬੀ ਧਨ ਵੀ ਇਕੱਠਾ ਕਰ ਲਿਆ ਹੈ, ਇਹ ਧਨ ਖੁੱਟ ਨਨ ਖੁੱਟੇ ਨਾ ਜਾਏ, ਤੇ ਪੂਰੇ ਸਤਿਗੁਰ ਦੀ ਆ ਦਿਖਾਏ, ਹੁਣ ਤੂੰ ਅੰਦਰੋਂ ਵੀ ਮਾਲਾ ਮਾਲ ਹੋ ਗਿਆ, ਅੱਗੋਂ ਤੂੰ ਬਾਹਰੋਂ ਮਾਲਾ ਮਾਲ ਸੀ, ਹੁਣ ਰਹਿੰਦੀ ਜ਼ਿੰਦਗੀ ਦੋਹਾਂ ਧਨਾਂ ਦੇ ਨਾਲ ਆਨੰਦ ਮਾਣ, ਲੋਕ ਵਿੱਚ ਵੀ ਸੁਖੀ ਹੋ ਤੇ ਪੁਰਲੋਕ ਵੀ ਸੁਹੇਲਾ ਕਰਨ ਦਾ ਤੂੰ ਢੰਗ ਸਿੱਖ ਲਿਆ ਹੈ। ਤੋ ਸਤਸੰਗ ਜੀ, ਇਉਂ ਕੱਲ ਹੋਰ, ਫਿਰ ਹੋਰ ਤੇ ਫਿਰ ਹੋਰ, ਥੋੜ੍ਹੇ ਚਿਰ ਵਿੱਚ ਲਹਿਰ ਬਹਿਰ ਹੋ ਗਈ, ਜੋ ਰਿਸ਼ਤੇਦਾਰ ਪਿੱਛੇ ਹਟੇ ਸੀ ਹੁਣ ਮੁਲਾਕਾਤਾਂ ਲਈ ਆਉਣ, ਤੋ ਜੋ ਨੇੜੇ ਹੋਣ ਵਾਲੇ ਪਿੱਛੇ ਹਟ ਗਏ ਸੀ ਨਿਰਧਨ ਵੇਖ ਕੇ, ਦਰਖਤ ਤੇ ਫਲ ਨਾ ਹੋਵੇ ਤੇ ਪੰਛੀ ਥੋੜ੍ਹੇ ਆਉਂਦੇ ਨੇ। ਇਸੇ ਤਰ੍ਹਾਂ ਦੁਨੀਆ ਦੀ ਗੱਲ ਹੈ, ਨੀਤੀ 'ਚ ਲਿਖਿਆ ਹੈ, ਛੱਡ ਜਾਏ ਧਨ ਕੇ ਗਏ ਪੁੱਤਰ ਮਿੱਤਰ ਹਿਤ ਨਾਰ, ਜਦੋਂ ਮਨੁੱਖ ਨੂੰ ਧਨ ਛੱਡ ਜਾਏ ਤਾਂ ਧਨ ਨਹੀਂ ਛੱਡਦਾ, ਚਾਰ ਚੀਜ਼ਾਂ ਹੋਰ ਵੀ ਛੱਡ ਦਿੰਦੀਆਂ ਨੇ। ਛੱਡ ਜਾਏ ਧਨ ਕੇ ਗਏ ਪੁੱਤਰ ਮਿੱਤਰ ਹਿਤ ਨਾਰ, ਹਿਤ ਮੈਨੇ ਰਿਸ਼ਤੇਦਾਰ, ਪੁੱਤਰ ਮੈਨੇ ਆਪਣੇ ਬੇਟੇ ਤੇ ਘਰਵਾਲੀ ਤੇ ਘਰਵਾਲੀਆਂ ਲਈ ਪਤੀ, ਹਾਂ ਰਿਸ਼ਤੇਦਾਰ ਮਿੱਤਰ ਸੱਜਣ ਰਿਸ਼ਤੇਦਾਰ ਛੱਡ ਜਾਂਦੇ ਨੇ, ਪਰ ਨੀਤੀ ਵਾਲਾ ਲਿਖਦਾ ਛੱਡ ਜਾਏ ਧਨ ਕੇ ਗਏ ਪੁੱਤਰ ਮਿੱਤਰ ਹਿਤ ਨਾਰ, ਧਨ ਆਵੇ ਜਦ ਪੁਰਸ਼ ਪੈ ਤੇ ਆਏ ਮਿਲੇ ਫਿਰ ਚਾਰ, ਫਿਰ ਵੀ ਹੌਲੀ ਹੌਲੀ ਮੁਲਾਕਾਤ ਵੀ ਆਉਣ ਲੱਗ ਪੈਂਦੇ, ਚਿੱਠੀ ਪੱਤਰ ਸ਼ੁਰੂ ਹੋ ਜਾਂਦਾ ਹੈ, ਤੋ ਸੁਨੇਹੇ ਆਉਣ ਜਾਣ ਲੱਗ ਪੈਂਦੇ ਨੇ, ਦੁਨੀਆਂ ਦਾ ਰਿਵਾਜ ਹੈ। ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ, ਤੋ ਗੁਰੂ ਅਮਰਦਾਸ ਜੀ ਨੇ ਥਾਪੜਾ ਦੇ ਕੇ ਕਿਹਾ, ਹੁਣ ਤੂੰ ਸੰਗਤ ਦੀਆਂ ਆਸੀਸਾਂ ਨਾਲ ਪਰਮੇਸ਼ਰ ਦੀ ਨਿਗਾਹ ਨਾਲ ਦੋਹਾਂ ਧਨਾਂ ਨਾਲ ਮਾਲਾ ਮਾਲ ਹੋ। ਤੋ ਇਉਂ ਮਹੇਸ਼ ਦਾਸ ਗੁਰੂ ਦੇ ਚਰਨਾਂ ਵਿੱਚ ਪ੍ਰੀਤ ਨਿਭਾਉਂਦਾ ਰਿਹਾ, ਤੇ ਲੋਕ ਸੁਖੀ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹਨੇ ਆਪਣਾ ਧਨ ਪਦਾਰਥ ਵੀ ਸਫਲ ਕੀਤਾ, ਮਨ ਵੀ ਇਹਦਾ ਰਾਜ਼ੀ ਹੋਇਆ, ਨਾਮ ਧਨ ਨਾਲ ਮਾਲਾ ਮਾਲ ਹੋਇਆ, ਤੇ ਹੋਰ ਧਨ ਵੀ ਗੁਰੂ ਦੇ ਰਾਹ ਉੱਤੇ ਖਰਚ ਕੇ ਇਹਦਾ ਨਾਂ ਅੱਜ ਤੱਕ ਇਤਿਹਾਸ ਨੇ ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਸੁਲਤਾਨਪੁਰ ਦਾ ਸੀ, ਆਓ ਇੱਕ ਵਾਰੀ ਸਾਰੇ ਰਲ ਕੇ ਦੁੱਖ ਗਾਵੀਏ, ਤੇ ਅੱਜ ਦਾ ਦੀਵਾਨ ਸੰਪੂਰਨ ਹੋਵੇ, ਕੀਰਤਨ ਸੰਪੂਰਨ ਹੋਵੇ। ਇਹ ਸਰੀਰਾ ਮੇਰਿਆ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਸ਼ਬਦ ਹੈ, ਸਾਰੇ ਸੱਜਣ ਸਾਰੇ ਰਲ ਕੇ ਰਸਨਾ ਪਵਿੱਤਰ ਕਰੋ ਤੇ ਉਚਾਰੋ।
ਨਾਨਕ ਇਸ